सागर मेरे गुरु गोपाल कर कृपा नानक गुण गावे रखो शर्म असाड़ी जियो तेरे कमन कमन गुण कह कह गां तू साहेब गुणी निदाना तुमरी महिमा भरन न सको तू ठाकुर ऊच भगवाना तेरे गुण बहुते मैं एक न जानिया मैं मूर्ख किश दी जय प्रणवत नानक सुन मेरे साहेबा डूबदा पत्थर लीज सोरठ महला जो नर दुख में दुख नहीं माने सुख स्नेह और भय नहीं जंक कंचन माटी मन रहाओ नह निंदया नह उस्तत जानकर लोभ मोह अभिमाना हरख सोगते रह न्यारो नाह मान अपमाना आशा मनसा सगल त्याग जगते रह निराशा काम क्रोध जे परसै नाहिं ते घट ब्रह्म निवासा गुर कृपा जे नर कौ कीनी ते ए जुगत पछानी नानक लीन भयो गोविंद स्यों ज्यों पानी संग पानी नानक लीन भयो गोविंद स्यों ज्यों पानी संग पानी सतगुरु पातशाह दी साजी सारी सत्संग जियो सत्कार सहित फतेह प्रवान करो जी वाहिगुरु जी का खालसा वाहिगुरु जी की फतेह नाम अभ्यास कमाई समागम दाज पंजवां दिन है सतगुरु दियां रहमतां मेहरा बरस रहियां हन गुरु दे शब्द विच्चों अमृत रस चल रहा है गुरसिख पवीए आनंद मान रहे हैं चिम चिम बरस है अमृत धारा मन पीवै सुन शब्द विचारा पावन बाणी आसा दीवार दा कीर्तन आपने सरवण कीता उपरंत सतगुरां जो अज हुक्म बख्शिश कीता है श्री गुरु ग्रंथ साहब जी दे अंक 633 ते शब्द स्वरूप सुभायमान है गुरु तेग बहादुर साहब जी दा उच्चारण कीता होया शब्द है ਸਾਹਿਬਾਂ ਦੇ 59 ਸ਼ਬਦ ਔਰ 57 ਸਲੋਕ ਦੋਹਰੇ ਹਨ, 116 ਸਾਰੇ। ਸੋਰਠ ਰਾਗ ਵਿੱਚ ਸ਼ਬਦ ਹੈ, ਇਸ ਵਿੱਚ ਸਤਿਗੁਰਾਂ ਨੇ ਐਸੇ ਹਿਰਦੇ ਦਾ ਖਾਕਾ ਚਿਤਰਿਆ ਹੈ ਜਿਸ ਵਿੱਚ ਪ੍ਰਮਾਤਮਾ ਦਾ ਨਿਵਾਸ ਹੁੰਦਾ ਹੈ, ਜਿੱਥੇ ਰੱਬ ਵੱਸਦਾ ਹੈ। ਸੋ ਪੁਰਖ ਬਾਣੀ ਪੜ੍ਹਦੇ ਹੋ, ਸੋ ਪਹਿਲੇ ਸੋ ਦਰ ਹੈ, ਦਰ ਹੈ, ਘਰ ਹੈ, ਫਿਰ ਘਰ ਵਿੱਚ ਘਰ ਵਾਲਾ ਹੈ। ਸੋ ਦਰ ਤੇ ਕੀਰਤਨ ਹੁੰਦਾ, ਸਭ ਕਰ ਰਹੇ ਨੇ, ਰਾਜਿਆਂ ਮਹਾਰਾਜਿਆਂ ਦੇ ਦਰਵਾਜ਼ਿਆਂ ਤੇ ਵਾਜੇ ਵੱਜਦੇ ਸਨ, ਨੌਬਤਾਂ ਵੱਜਦੀਆਂ ਸਨ। ਪਰਮਾਤਮਾ ਦੇ ਦਰ ਤੇ ਗਮਨ ਤੁਧ ਨੂੰ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ, ਸਭ ਗਾ ਰਹੇ ਨੇ ਬੈਠੇ, ਉਸ ਤੇ ਭੈ ਵਿੱਚ ਚੱਲ ਰਹੇ ਨੇ, ਸਭ ਗਾ ਰਹੇ ਨੇ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜਿਉ ਸੋਏ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਣਾ ਲੱਖ ਦਰਿਆਓ, ਸਭ ਗਾ ਰਹੇ ਹਨ। ਕਹਿੰਦੇ ਨੇ ਇੱਥੇ ਥੋੜੇ ਦੱਸੇ, ਬਹੁਤ ਐਸੇ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ। ਹੋਰ ਕਿਤੇ ਗਾਵਣ ਸੇ ਮੈਂ ਚੇਤਨਾ ਮਨ, ਨਾਨਕ ਕਿਆ ਵਿਚਾਰੇ, ਦਰ ਤੋਂ ਅੱਗੇ ਘਰ ਹੈ ਉਸਦਾ, ਘਰ ਦੇ ਅੰਦਰ ਉਹ ਆਪ ਬੈਠਾ, ਹਿਰਦਾ ਉਸਦਾ ਘਰ ਹੈ। ਇਹ ਘਰ ਕੈਸਾ, ਜੈਸਾ ਕੋਈ ਹੋਵੇਗਾ, ਇੱਕ ਬੰਦਾ ਮਲੀਨ ਹੈ ਉਹਦਾ ਘਰ ਵੀ ਮਲੀਨ ਹੋਵੇਗਾ। ਸ਼ੈਤਾਨ ਨੇ ਵਸਣਾ ਹੋਵੇ, ਮਾਇਆ ਨੇ ਵਸਣਾ ਹੋਵੇ, ਘਰ ਵੀ ਮੈਲਾ ਹੋਵੇਗਾ। ਪਰਮਾਤਮਾ ਨੇ ਵਸਣਾ ਹੋਵੇ, ਘਰ ਵੀ ਪਵਿੱਤਰ ਹੋਵੇਗਾ, ਨਿਰਮਲ ਹੋਵੇਗਾ। ਉਸ ਤੇ ਘਰ ਦੀਆਂ ਨਿਸ਼ਾਨੀਆਂ ਦੱਸ ਰਹੇ ਹਨ, ਇਹ ਤੇ ਦੱਸਿਆ ਨਹੀਂ ਜਾਂਦਾ ਕਿ ਉੱਥੇ ਕੀ ਹੈ, ਇਹ ਦੱਸਿਆ ਜਾ ਸਕਦਾ ਉੱਥੇ ਕੀ ਨਹੀਂ, ਕੀ ਨਹੀਂ ਹੈ ਕੀ। ਇਹ ਉਹ ਕਹਿੰਦੇ ਨੇ ਕਬੀਰ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਆਖਿਆ ਸੁਣਿਆ ਨਹੀਂ, ਵੇਖਿਆ ਪ੍ਰਵਾਨ ਹੈ ਜਿਨ੍ਹਾਂ ਨੇ। ਸੋ ਗੁਰਮੁਖ ਦੇਖਿਆ ਆਖੀ, ਅੱਖਾਂ ਨਾਲ ਵੇਖਿਆ। ਇਹ ਨਿਸ਼ਾਨੀਆਂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਵੀ ਦੱਸੀਆਂ ਨੇ। ਪੂਰਨ ਪੁਰਖ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਵੱਸਦਾ, ਉਹਨਾਂ 6 ਲਕਸ਼ਣ ਕਹੇ। ਮੰਤਰ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ, ਗਿਆਨ ਸਮ ਦੁੱਖ ਸੁੱਖ ਯੁਗਤ ਨਿਰਮਲ ਨਿਰਵੈਰ ਨਹਿ, ਦਿਆਲੰਗ ਸਰਬੱਤਰ ਜੀਆਂ ਪੰਜ ਦੁੱਖ ਬਿਵਰਜਤੇ, ਭੋਜਨੰ ਗੋਪਾਲ ਕੀਰਤਨੰਗ ਅਲਪ ਮਾਇਆ ਜਲ ਕਮਲ ਰਹਿਤੇ, ਉਪਦੇਸ਼ੰ ਸਮ ਮਿੱਤਰ ਸ਼ਤਰ ਭਗਵੰਤ ਭਗਤ ਭਾਵਣੀ, ਪਰ ਨਿੰਦਾ ਨ ਸ੍ਰੋਤ ਸਰਵਨੰ ਆਪ ਤਿਆਗ ਸਗਲ ਰਹਿਣ ਕੈ, ਖੱਟ ਲਖਣ ਪੂਰਨ ਪੁਰਖ ਨਾਨਕ ਨਾਮ ਸਾਧ ਸੁਰਜਨ। ਉਹਨਾਂ ਲਕਸ਼ਣਾਂ ਦੇ ਹੀ ਸ਼ਬਦ ਵਿੱਚ ਵਿਆਖਿਆ, ਗੁਰ ਕਿਰਪਾ ਜਿਹ ਨਰਕੋ ਕਿਨੀ ਤਿਹ ਇਹ ਜੁਗਤ ਪਛਾਨ। ਗੁਰੂ ਜੋਤ ਹੈ, ਗੁਰੂ ਜੁਗਤ ਹੈ, ਗੁਰੂ ਢੰਗ ਦੱਸਦਾ, ਗੁਰੂ ਤਰੀਕਾ ਦੱਸਦਾ, ਮਰਿਆਦਾ ਦੱਸਦਾ, ਕੰਮ ਸੌਖਾ ਹੋ ਜਾਂਦਾ। ਜੁਗਤੀ ਕੀ ਹੈ, ਭਾਈ ਗੁਰਦਾਸ ਜੀ ਦਾ ਇੱਕ ਬਿਤ ਵਿਚਾਰ ਲਈਏ। ਖਰਾਸ ਦਾ ਚੱਕੀ ਦਾ ਪੁੜ ਸੀ ਤੇ ਕਿਸੇ ਲੈ ਕੇ ਜਾਣਾ ਸੀ, ਦੂਸਰੇ ਥਾਂ ਲੈ ਕੇ ਜਾਣਾ, ਛੁਪਿਆ ਨਹੀਂ ਜਾਂਦਾ। ਰਾਹਗੀਰ ਆਇਆ, ਉਹਨੂੰ ਕਹਿਣ ਲੱਗਾ, ਜਰਾ ਹੈਲਪ ਕਰ, ਮੇਰੇ ਸਿਰ ਤੇ ਰਖਾ, ਮੈਂ ਲੈ ਜਾਵਾਂ। ਉਹ ਦੋਵਾਂ ਕੋਲੋਂ ਵੀ ਨਾ ਚੁੱਕਿਆ ਗਿਆ। ਦੋ ਹੋਰ ਆ ਗਏ, ਉਹਨਾਂ ਨੂੰ ਕਹਿਣ ਲੱਗਾ, ਤੁਸੀਂ ਵੀ ਚੁਕਾਓ। ਇੱਕ ਸਿਆਣਾ ਕਹਿਣ ਲੱਗਾ, ਭਲੇ ਲੋਕਾਂ, ਇਹ ਜਿਹੜਾ ਚੌਂ ਬੰਦਿਆਂ ਕੋਲੋਂ ਨਹੀਂ ਚੁੱਕਿਆ ਜਾਂਦਾ, ਤੂੰ ਥੱਲੇ ਆ ਕੇ ਮਰੇਗਾ ਨਾ, ਇਸ ਤੇ ਲਜਾਏਗਾ ਕਿਵੇਂ? ਇਹਨਾਂ ਭਾਰ ਚੁੱਕੇਗਾ, ਚੁਕਾ ਵੀ ਤੈਨੂੰ ਦੇਈਏ, ਲੈ ਕੇ ਕਿਵੇਂ ਜਾਏਗਾ? ਤੂੰ ਇਹ ਨਹੀਂ ਸੋਚਿਆ? ਕਹਿਣ ਲੱਗਾ ਇਹ ਤੇ ਸੋਚਿਆ ਹੀ। ਕਹਿਣ ਲੱਗਾ ਢੰਗ ਤੈਨੂੰ ਮੈਂ ਦੱਸਣਾ, ਕੱਲ੍ਹ ਹੀ ਲੈ ਜਾਏਗਾ, ਚੌਂ ਬੰਦਿਆਂ ਦੀ ਲੋੜ ਨਹੀਂ, ਖੜਾ ਕਰ ਲੈ ਤੇ ਰੇੜ ਕੇ ਲੈ ਜਾ। ਕਹਿਣ ਲੱਗਾ ਹਾਂ ਇਹ ਗੱਲ ਠੀਕ। ਹੁਣ ਜੁਗਤੀ ਹੱਥ ਆ ਗਈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਔਖਾ ਸੀ ਕੰਮ ਕੱਲੇ ਲਈ ਚੁੱਕਣਾ, ਪਰ ਹੁਣ ਰੇੜ ਕੇ ਲੈ ਜਾ। ਜੈਸੇ ਪਾਟ ਚਾਕੀ ਕੇ ਨਾ ਮੂੰਡ ਕੇ ਉਠਾਏ ਜਾਤ, ਕਲਾ ਕੀਏ ਲੀਏ ਜਾਤ, ਐਂਚ ਤੇ ਅਚਿੰਤ ਹੈ। ਦੂਸਰਾ ਪ੍ਰਮਾਣ ਦਿੱਤਾ, ਹਾਥੀ ਸ਼ੇਰ ਇਹਨਾਂ ਨੂੰ ਆ ਕੇ ਸਿੱਧਾ ਕੋਈ ਕੰਨੋ ਫੜ ਕੇ ਲੈ ਆਵਾਂ, ਬਚ ਕੇ ਜਿਉਂਦਾ ਆਏਗਾ। ਜੈਸੇ ਗਜ ਕਿਹਰ ਨਾ ਬਲ ਕੀਏ ਬਸ ਹੋਤ, ਜਤਨ ਕੇ ਆਨੀਅਤ ਸਮਤ ਸਮਤ ਹੀ ਸਹਿਜ ਸਹਿਜ ਜੁਗਤੀ ਨਾਲ ਇਹਨਾਂ ਨੂੰ ਕਾਬੂ ਕੀਤਾ ਜਾਂਦਾ। ਉਹ ਸ਼ੇਰ ਜਿਹੜਾ ਜੰਗਲ ਚ ਦਹਾੜਦਾ ਸੀ, ਸਰਕਸ ਵਿਚ ਕੰਮ ਕਰ ਰਿਹਾ। ਹਾਥੀ ਬੰਦੇ ਦੇ ਇਸ਼ਾਰੇ ਤੇ ਨੱਚਦੇ ਪਏ ਨੇ ਜੁਗਤੀ ਨਾਲ। ਤੀਸਰਾ ਪ੍ਰਮਾਣ, ਜੈਸੇ ਜਲ ਸਰਤਾ ਪ੍ਰਬਲ ਬਿਆਨ ਰੂਪ, ਬਹੁਤ ਪਾਣੀ ਹੈ ਨਦੀ ਵਿਚ, ਬੰਦਾ ਡੁੱਬ ਸਕਦਾ, ਸਿੱਧਾ ਪਾਰ ਨਹੀਂ ਹੋ ਸਕਦਾ। ਕਰਦਮ ਚੜ ਪਾਰ ਉਤਰ ਤੁਰੰਤ ਹੀ, ਚਿੱਕੜ ਵਿਚ ਫਸ ਜਾਏਗਾ, ਪਾਣੀ ਵਿਚ ਡੁੱਬ ਜਾਏਗਾ, ਪਰ ਜੇ ਬੇੜੀ ਤੇ ਚੜ ਜਾਏ ਜੁਗਤੀ ਆ ਗਈ, ਪਾਰ ਹੋ ਜਾਏਗਾ। ਤੈਸੇ ਦੁੱਖ ਸੁੱਖ ਬਹੁ ਬੇਖਮ ਸੰਸਾਰ ਵਿਚ, ਇਹ ਦੁੱਖ ਸੁੱਖ ਬਹੁਤ ਔਖੇ ਨੇ, ਬੇਖਮ ਨੇ ਸੰਸਾਰ ਵਿਚ। ਔਖਿਆਈ ਜਿਹੜਾ ਬੰਦਾ ਕਹਿੰਦਾ ਬਹੁਤ ਹੀ ਔਖਾ, ਔਖਾ ਦੁੱਖਾਂ ਤੋਂ ਹੀ ਹੋਰ ਕੀ, ਔਖਿਆਈ ਦੁੱਖਾਂ ਦੀ ਹੈ। ਇੱਕ ਬੇਨਤੀ ਹੋਰ ਕਰਾਂ, ਨਿਰੀ ਦੁੱਖਾਂ ਦੀ ਨਹੀਂ ਸੁੱਖਾਂ ਦੀ ਵੀ ਹੈ, ਕਿਉਂਕਿ ਦੁੱਖ ਪਾਉਂਦਾ ਹੀ ਸੁੱਖ ਦੀ ਆਸਾ ਵਿਚ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ, ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਆਸ ਬਣਾ ਲਈ ਇੱਧਰ ਜਾਵਾਂ ਇਹ ਕੰਮ ਕਰਾਂ ਸੁੱਖ ਮਿਲੇਗਾ, ਦੁੱਖ ਵੀ ਸਹੀ ਗਿਆ, ਅੱਜ ਦੁੱਖ ਸਹਿ ਲਵਾਂ ਕੱਲ ਸੁੱਖ ਮਿਲੇਗਾ। ਜਿਹੜੀ ਇਹ ਧਾਰਨਾ ਸੀ, ਹੁਣ ਦੁੱਖ ਸਹਾਰੋ ਤੇ ਅਗਲੇ ਜਨਮ ਵਿੱਚ ਸੁੱਖ ਮਿਲੇਗਾ, ਬੰਦੇ ਕੋ ਥੋੜਾ ਦੁੱਖ ਪਾਇਆ। ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹੋਮੈ ਮੈਲ ਨਾ ਜਾਵੇ, ਕੱਟਿਆ ਕਿਉਂ ਕਿ ਸੁੱਖ ਮਿਲੇਗਾ। ਇੱਥੇ ਸੁੱਖ ਤਿਆਗ ਦੇ ਮੈਂ ਅੱਗੇ ਸਵਰਗ ਮਿਲੇਗਾ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੁੱਖ ਦੀ ਆਸ ਨਾਲ ਤੁਰਿਆ ਜਾਂਦਾ, ਮਿਲਦਾ ਦੁੱਖ, ਔਰ ਸੁੱਖ ਦਾ ਦਿਨ ਆਉਂਦਾ ਵੀ ਕੋਈ ਨਹੀਂ, ਪਰ ਤੁਰਿਆ ਜਾ ਰਿਹਾ ਇੱਕ ਆਸ ਨਾਲ। ਆਸਾ ਵਿੱਚ ਅਤ ਦੁੱਖ ਗਣਾ, ਥੋੜਾ ਨਹੀਂ ਬਹੁਤ ਹੈ। ਔਰ ਆਸ ਕੱਲ ਦੀ, ਅੱਜ ਦੀ ਆਸ ਨਹੀਂ, ਅੱਜ ਤੇ ਪ੍ਰਾਪਤੀ ਹੋਵੇਗੀ, ਹੁਣੇ ਹੀ ਬੰਦਾ ਕਹੇ ਆਸ ਛੱਡੀ, ਮੇਰੇ ਕੋਲ ਹੀ ਬਹੁਤ ਕੁਛ ਹੈ। ਆਸ ਬਣਾਉਂਦਾ ਕੱਲ ਦੀ, ਕੱਲ ਆਉਂਦਾ ਨਵੀਂ ਮੁਸ਼ਕਲ, ਫਿਰ ਆਸ ਬਣਾਉਂਦਾ ਹੋਰ ਕੱਲ ਦੀ, ਬਸ ਆਸ ਹੀ ਆਸ। ਆਸਾ ਵਿੱਚ ਅਤ ਦੁੱਖ ਗਣਾ, ਮਨਮੁਖ ਚਿੱਤ ਲਾਇਆ, ਗੁਰਮੁਖ ਭਏ ਨਿਰਾਸ, ਪਰਮ ਸੁੱਖ ਪਾਇਆ। ਪਰਮ ਸੁਖ ਪਾਇਆ ਉਹਨਾਂ ਕਿਹਾ, ਆਸ ਇੱਕ ਭੁਲੇਖਾ ਪਾਉਂਦੀ ਹੈ, ਬੰਦੇ ਦਾ ਤੇ ਆਸ ਦਾ ਕਦੀ ਮੇਲ ਹੋਇਆ ਹੀ ਨਹੀਂ, ਅੱਜ ਤੱਕ ਨਹੀਂ ਹੋਇਆ, ਕਿਉਂਕਿ ਆਸਾ ਹੈ ਭਵਿੱਖ ਦੀ, ਕੱਲ ਦੀ, ਬੰਦਾ ਹੈ ਅੱਜ। ਅਸੀਂ ਹਾਂ ਵਰਤਮਾਨ ਵਿੱਚ, ਆਸ ਹੈ ਭਵਿੱਖ ਵਿੱਚ, ਤੇ ਤੇਰੇ ਨਾਲ ਬਹੁਤ ਅੱਗੇ ਖੜੀ ਹੈ, ਜਿੰਨਾ ਤੋਂ ਅੱਗੇ ਜਾਣਾ ਹੋਰ ਅੱਗੇ ਹੋ ਜਾਂਦੀ ਹੈ। ਦੌੜਦਾ ਦੌੜਦਾ ਬੰਦਾ ਮਰ ਜਾਂਦਾ, ਦੁੱਖ ਹੀ ਦੁੱਖ ਪਾਉਂਦਾ। ਸਾਹਿਬ ਕਹਿੰਦੇ ਨੇ ਚਾਹਿਆ ਸੀ ਸੁੱਖ, ਮਿਲਿਆ ਦੁੱਖ, ਹੋਰ ਦੌੜਿਆ ਹੋਰ ਦੌੜਿਆ, ਲੇਕਿਨ ਦੁੱਖ ਹੀ ਦੁੱਖ। ਕੁਛ ਇਸ ਨੂੰ ਦੁੱਖ ਨੇ ਮਾਰ ਲਿਆ, ਕੁਛ ਸੁੱਖ ਨੇ ਮਾਰ ਲਿਆ। ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੇ। ਐਸਾ ਮਨੁੱਖ ਜਿਹੜਾ ਚੁਪਤੀ ਸਮਝ ਲਵੇ ਦੁੱਖ ਸੁੱਖ ਤੋਂ ਪਾਰ ਹੋ ਜਾ। ਜਿਨ੍ਹਾਂ ਨੂੰ ਦੇਵਤੇ ਕਹਿੰਦੇ ਆ ਇਹ ਵੀ ਬੇਹੋਸ਼ ਨੇ ਸੁੱਖ ਵਿੱਚ, ਜਿਨ੍ਹਾਂ ਨੂੰ ਪਸ਼ੂ ਕਹਿੰਦੇ ਆ ਇਹ ਬੇਹੋਸ਼ ਨੇ ਦੁੱਖ ਵਿੱਚ। ਪਰ ਮਨੁੱਖ ਕੋਲ ਦੋਵੇਂ ਨੇ ਸੁੱਖ ਵੀ ਦੁੱਖ ਵੀ। ਤਬਦੀਲ ਜਦੋਂ ਹੁੰਦੇ ਨੇ ਇਹ ਯੁਕਤੀ ਸਮਝਦਾ ਨਹੀਂ, ਅਸਲ ਚ ਅਵਸਰ ਮਿਲਦਾ ਬੰਦਾ ਗੁਆ ਬੈਠਦਾ। ਮੈਂ ਕਥਾ ਪੜ੍ਹੀ, ਨੇਤਰਹੀਣ ਅੰਧਾ ਇੱਕ ਰਾਜ ਮਹਿਲ ਵਿੱਚ ਸੀ ਜਿਸ ਦਾ 100 ਦਰਵਾਜ਼ਾ ਸੀ। ਅੱਗ ਲੱਗ ਗਈ ਉਸ ਨੂੰ, ਹੁਣ ਅੰਧਾ ਦਿਸਦਾ ਤੇ ਹੈ ਨਹੀਂ, ਹੱਥਾਂ ਨਾਲ ਟੋ ਟੋ ਕੇ ਨਿਕਲਣਾ। ਕਹਿੰਦੇ ਨੇ 99 ਦਰਵਾਜ਼ੇ ਬੰਦ ਸਨ, ਇੱਕ ਖੁੱਲ੍ਹਾ ਸੀ। ਪਰ ਜਦੋਂ ਉਸ ਦੇ ਕੋਲ ਆਇਆ ਸਿਰ ਚ ਖਾਰਿਸ਼ ਹੋ ਗਈ, ਉਸ ਦੇ ਕੋਲੋਂ ਲੰਘੇ, ਅੱਗੇ ਲੰਘੇ ਆ, ਸੜ ਗਿਆ ਹੋਵੇਗਾ। ਜਿਸ ਮਹੱਲ ਚ ਅਸੀਂ ਵਸਨੇ ਆ ਇੱਥੇ 100 ਨਹੀਂ 84 ਲੱਖ ਦਰਵਾਜ਼ਾ, ਇਹਨੂੰ 84 ਲੱਖ ਜੋਨ ਕਹਿੰਦੇ ਆ। ਬੜੀ ਮੁਸ਼ਕਲ ਨਾਲ ਇਸ ਦਰਵਾਜ਼ੇ ਕੋਲ ਆਉਂਦੇ ਆ, ਜਿਹਨੂੰ ਮਨੁੱਖ ਜਨਮ ਕਹਿੰਦੇ ਆ, ਬੰਦਾ ਨਿਕਲ ਸਕਦਾ ਬਾਹਰ, ਲੇਕਿਨ ਇੱਥੇ ਕੋਈ ਨਾ ਕੋਈ ਖਾਰਿਸ਼ ਹੋ ਜਾਂਦੀ ਹੈ, ਦਰਵਾਜ਼ਾ ਫਿਰ ਅੱਗੇ ਨਿਕਲ ਜਾਂਦਾ, ਫਿਰ 84 ਦੇ ਗੇੜ ਵਿੱਚ ਪੈ ਜਾਂਦਾ। ਹੁਣ ਇੱਥੇ ਖਾਰਿਸ਼ ਕਿਹੜੀ ਹੁੰਦੀ ਹੈ? ਸੁੱਖ ਆਵੇ ਦੁੱਖ ਆਵੇ, ਜੇ ਕਦੀ ਸੁੱਖ ਨਾ ਬੰਦੇ ਨੂੰ ਆਵੇ, ਦੁੱਖ ਹੀ ਦੁੱਖ ਹੋਵੇ, ਇਹ ਸੁੱਖ ਮੰਗੇ ਹੀ ਨਾ, ਆਦੀ ਹੋ ਜਾਏ। ਲਗਾਤਾਰ ਹੀ ਦੁੱਖ ਹੀ ਦੁੱਖ ਆਵੇ ਨਾ ਦੁੱਖ ਹੀ, ਕਦੀ ਸੁੱਖ ਦਾ ਦਿਨ ਆਵੇ ਹੀ ਨਾ, ਬੰਦਾ ਸਹਿਮਤ ਹੋ ਜਾਂਦਾ। ਉਹ ਕਹਿੰਦਾ ਹੋਣਾ ਹੀ ਇਹੋ ਹੈ, ਆਸ ਹੀ ਉਹਦੀ ਮੁੱਕ ਜਾਂਦੀ ਹੈ। ਪਰ ਨਹੀਂ, ਕਦੀ ਸੁੱਖ ਆਉਂਦਾ ਕਦੀ ਦੁੱਖ ਆਉਂਦਾ। ਜਦੋਂ ਉਹ ਵੱਟ ਵੱਟ ਕੇ ਆਉਂਦਾ ਇਹ ਕਹਿੰਦਾ ਇਹ ਠੀਕ ਹੈ, ਸੁਖੀ ਰਹਿਣਾ ਚਾਹੀਦਾ, ਦੁੱਖ ਕਿਉਂ ਆਇਆ? ਹਾਂ, ਦੁੱਖ ਸੁੱਖ ਵਿੱਚ ਕਰਨ ਵਾਲਾ ਇੱਕ ਕੰਮ ਸੀ। ਤੁਸੀਂ ਭਗਤ ਬਾਣੀ ਪੜ੍ਹੋ, ਕਮਾਲ ਹੋ ਗਈ। ਕਬੀਰ ਸਾਹਿਬ ਜੀ ਕਹਿੰਦੇ ਨੇ ਕਾਮ ਕਿਵਾਰੀ ਸੁੱਖ ਦੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ। ਪਾਪ ਤੇ ਪੁੰਨ ਦਾ ਦਰਵਾਜ਼ਾ ਤੇ ਸੁੱਖ ਦੁੱਖ ਦਰਵਾਨੀ ਨੇ ਦਰਵਾਜ਼ਾ ਖੋਲਣ ਵਾਲੇ। ਬੰਦੇ ਨੂੰ ਜ਼ਰਾ ਕੁ ਦੁੱਖ ਆਵੇ ਨਾ, ਸੁੱਖ ਵੇਲੇ ਤੇ ਆਨੰਦ ਮਾਣਦਾ ਆਪਣਾ ਹੀ, ਤੇ ਦੁੱਖ ਵੇਲੇ ਭੱਜਦਾ ਪ੍ਰਮਾਤਮਾ ਵੱਲ, ਦਾਤਾ ਦੁੱਖ ਮੁਕਾ। ਸਾਰਾ ਧਿਆਨ ਹੁੰਦਾ ਦੁੱਖ ਤੇ। ਸੁਖਮਣੀ ਸਾਹਿਬ ਸਾਰਾ ਪੜ੍ਹ ਲਿਆ, ਧਿਆਨ ਪ੍ਰਮਾਤਮਾ ਤੇ ਨਹੀਂ ਗਿਆ, ਧਿਆਨ ਹੈ ਮੇਰਾ ਦੁੱਖ ਮੁਕਾ। ਇਹ ਅਸਲ ਚ ਅਵਸਰ ਗਵਾਉਂਦਾ ਇਸ ਢੰਗ ਨਾਲ। ਧਿਆਨ ਰੱਬ ਦੀ ਦਾਤ ਹੈ, ਧਿਆਨ ਹਮੇਸ਼ਾ ਹੁੰਦਾ ਦੁੱਖ ਤੇ। ਸਿਮਰਨ ਕਰ ਲਿਆ ਪਰ ਧਿਆਨ ਦੁੱਖ ਤੇ, ਸੇਵਾ ਕਰ ਲਈ ਧਿਆਨ ਦੁੱਖ ਤੇ, ਬਾਣੀ ਪੜ੍ਹ ਲਈ ਧਿਆਨ ਦੁੱਖ ਤੇ, ਸੁਖਣਾ ਵੀ ਸੁੱਖ ਲਈ ਧਿਆਨ ਫਿਰ ਦੁੱਖ ਤੇ, ਕਿ ਦੁੱਖ ਮੁੱਕ ਜਾਏ। ਪਾਤਸ਼ਾਹ ਕਹਿੰਦੇ ਨੇ ਜਿੰਨਾ ਚਿਰ ਤੂੰ ਧਿਆਨ ਇਧਰ ਕੀਤਾ ਦਰਵਾਜ਼ਾ ਖੁੱਲ੍ਹਾ ਸੀ, ਤੂੰ ਅੰਦਰ ਹੋ ਸਕਦਾ ਸੀ। ਜੇ ਕਿਤੇ ਉਸ ਵੇਲੇ ਨਿਸ਼ਕਾਮ ਹੋ ਜਾਂਦਾ, ਸੁੱਖ ਦੁੱਖ ਤੋਂ ਪਾਰ ਹੋ ਜਾਂਦਾ। ਹੁਣ ਕਈ ਵਾਰੀ ਵੇਖਿਆ ਕਈਆਂ ਥਾਵਾਂ ਤੇ ਵਾਕਫ ਬੰਦਾ ਇੱਕ ਆਉਂਦਾ ਜਿੱਥੋਂ ਹਰ ਇੱਕ ਲੰਘ ਨਹੀਂ ਸਕਦਾ, ਉਹ ਇੱਕ ਲਈ ਦਰਵਾਜ਼ਾ ਖੁੱਲਦਾ ਤੇ 5-10 ਨਾਲ ਹੀ ਵੜ ਜਾਂਦੇ। ਮੈਂ ਵੇਖੇ ਕਈ ਵਾਰੀ ਲੰਗਰਾਂ ਵਿੱਚ ਵੀ ਬਹੁਤ ਵੱਡੇ ਵੱਡੇ ਜਿੱਥੇ ਇਕੱਠ ਨੇ ਕਿਸੇ ਵਾਕਫ ਲਈ ਇੱਕ ਲਈ ਖੋਲਿਆ ਦਰਵਾਜ਼ਾ, ਐ ਅੰਦਰ ਲੰਘ ਲੈਣ ਦਿਓ, 10-20 ਵਿੱਚ ਨਾਲ ਹੋ ਗਏ। ਜਦੋਂ ਦਰਵਾਜ਼ਾ ਖੋਲਿਆ ਦੁੱਖ ਨੇ ਰੱਬ ਦਾ, ਸੱਚ ਦੇ ਅਰਦਾਸ ਕਰਨ ਦਾ ਕਿਹੜਾ ਟਾਈਮ ਹੈ? ਅਸੀਂ ਤੇ ਸਮਝਦੇ ਹਾਂ ਦੁੱਖ ਅਰਦਾਸ ਦਾ ਟਾਈਮ ਹੈ, ਨਹੀਂ। ਬੰਦਾ ਆਨੰਦ ਨਾਲ ਭਰਪੂਰ ਹੋਵੇ, ਅਰਦਾਸ ਸਿੱਖ ਕਰ ਲਵੇ, ਦਾਤਿਆ ਦੁੱਖ ਵਿੱਚ ਸੁੱਖ ਵਿੱਚ ਮੈਂ ਤੇਰੇ ਨਾਲ ਹੀ ਜੁੜਿਆ ਰਹਾਂ, ਮੇਰੇ ਤੇ ਕਿਰਪਾ ਕਰੀ। ਐਸਾ ਨਾ ਹੋਵੇ ਮੈਂ ਦੁੱਖ 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 ਕਰਦਾ ਰਵਾਂ, ਦਰਵਾਜ਼ਾ ਫਿਰ ਬੰਦ ਹੋ ਜਾਵੇ। ਦੁੱਖ ਸੁੱਖ ਨੇ ਦਰਵਾਜ਼ਾ ਖੋਲਿਆ ਸੀ, ਪਰ ਇਹ ਪ੍ਰਮਾਤਮਾ ਵੱਲ ਹੋ ਜਾਏਗਾ ਜਿਹੜਾ ਬਰਾਬਰ ਸਮਝੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਰਾਜ਼ ਖੋਲ ਦਿੱਤਾ। ਕਹਿੰਦੇ ਨੇ ਉਸ ਵੇਲੇ ਕਹਿਣ ਦੀ ਬਜਾਏ ਦੁੱਖ ਮੁਕਾ ਦੁੱਖ ਮੁਕਾ ਦੁੱਖ ਮੁਕਾ, ਤੂੰ ਕਿਉਂ ਨਹੀਂ ਕਹਿ ਦਿੰਦਾ ਦਰਸ਼ਨ ਦੀਜੈ ਖੋਲ ਕੇ ਵਾ।
ਉਸ ਵੇਲੇ ਆਖਦਾ ਤੇ ਆ ਚਰਨੀ ਲਗਾ ਮੈਨੂੰ ਆਪਣੇ ਦਰਸ਼ਨ ਦੇ ਦਰ ਮਾਤ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਹ। ਇੱਕ ਮਹਾਨ ਵਿਦਵਾਨ ਕਹਿੰਦੇ ਨੇ ਬਲਹਾਰੀ ਤਿਸ ਦੁੱਖ ਕਹੋ ਜੋ ਪਲ ਪਲ ਨਾਮ ਜਪਾਏ। ਮੈਂ ਤੇ ਦੁੱਖ ਤੋਂ ਬਲਹਾਰ ਹਾਂ, ਇਹਨੇ ਰੱਬ ਦਾ ਦਰਵਾਜ਼ਾ ਖੋਲ ਦਿੱਤਾ। ਅਸੀਂ ਸਮਝਦੇ ਹਾਂ ਦੁੱਖ ਸਾਡੇ ਕਰਕੇ ਹੈ, ਸਾਨੂੰ ਹੈ, ਨਹੀਂ, ਦੁੱਖ ਤੈਨੂੰ ਰੱਬ ਨੂੰ ਮਿਲਾਉਣ ਵਾਸਤੇ ਹੈ। ਜੋ ਨਰ ਜਿਹੜਾ ਮਨੁੱਖ ਦੁੱਖ ਮੈਂ ਦੁੱਖਾਂ ਦੇ ਵਿੱਚ ਹੁੰਦਾ ਹੋਇਆ ਚਾਰ ਚੁਫੇਰੇ ਦੁੱਖਾਂ ਨੇ ਘੇਰਿਆ ਹੋਵੇ, ਨਵੇਂ ਤੋਂ ਨਵਾਂ ਦੁੱਖ ਆਵੇ ਪਰ ਉਹ ਦੁੱਖ ਮੰਨਦਾ ਹੀ ਨਹੀਂ। ਜੋ ਨਾਰੇ ਦੁੱਖ ਮੈਂ ਦੁੱਖ ਨਹੀਂ ਮਨ ਹੈ ਨਹੀਂ ਘਬਰਾਉਂਦਾ। ਹੇ ਦਸ਼ਮੇਸ਼ ਪਿਤਾ, ਤੇਰੇ ਨਾਲੋਂ ਜ਼ਿਆਦਾ ਮੁਸੀਬਤਾਂ ਕਿਸ ਨੂੰ ਆਉਣਗੀਆਂ, ਪਰ ਦੁੱਖ ਨੂੰ ਦੁੱਖ ਨਾ ਮੰਨਣਾ ਉਹਨਾਂ ਕਰਕੇ ਵਿਖਾ ਦਿੱਤਾ। ਆਖੇ ਗੜੀ ਚਮਕੌਰ ਵਿੱਚ ਖੜੇ ਹੋ ਕੇ ਕਹਿੰਦੇ ਨੇ ਦਾਤਾ ਮੈਂ ਤੇਰੇ ਚਰਨਾਂ ਚ ਕਰਜ਼ ਕਰਾਂ। ਇਹ ਜਿੰਨੀਆਂ ਕੁ ਮੁਸੀਬਤਾਂ ਨੇ ਹਜ਼ਾਰ ਗੁਣਾ ਹੋਰ ਜ਼ਿਆਦਾ ਭੇਜਦੇ, ਲੱਖਾਂ ਮੁਸੀਬਤਾਂ ਹੋਰ ਭੇਜਦੇ, ਪਰ ਮੈਨੂੰ ਇੱਕ ਤੌਫੀਕ ਦੇ ਕਿ ਚੁਭੀ ਰਹੀ ਸੁਰਤ ਪ੍ਰਭ ਚਰਨਾਂ ਨੂੰ ਮੈਂ। ਇੱਕ ਕਿਰਪਾ ਕਰ, ਜਿੰਨੇ ਮਰਜ਼ੀ ਦੁੱਖ ਆ ਜਾਣ ਪਰ ਹੱਥੋਂ ਪੱਲਾ ਨਾ ਛੁਡਾਈ, ਸੁਰਤ ਵਿੱਚ ਵਸਦਾ ਰਹੀ। ਜੋ ਹੋਣਾ ਹੋ ਲਵੇ, ਜ਼ਮਾਨੇ ਨੇ ਜੋ ਕਰਨਾ ਕਰ ਲਵੇ, ਪਰ ਮੈਂ ਤੇਰੇ ਨਾਲ ਜੁੜਿਆ ਰਹਾਂ, ਤੇਰੇ ਨਾਲੋਂ ਕਦੀ ਟੁੱਟਾਂ ਨਾ, ਇਹ ਤੇ ਮੇਰੇ ਤੇ ਮਿਹਰ ਕਰ, ਬਖਸ਼ਿਸ਼ ਹੀ ਹੈ ਮੰਗੀ। ਕਹਿਣ ਲੱਗੇ ਦਾਤਾ ਕਿਰਪਾ ਕਰ, ਤੇਰੇ ਨਾਲੋਂ ਟੁੱਟਣਾ ਹੀ ਦੁੱਖ ਹੈ, ਜੇ ਤੇਰੇ ਨਾਲੋਂ ਟੁੱਟ ਗਏ ਦੁੱਖ ਜਿੱਤ ਜਾਣਗੇ, ਬੰਦਾ ਹਾਰ ਜਾਏਗਾ, ਜੁੜੇ ਰਹੇ ਦੁੱਖ ਹਾਰ ਜਾਣਗੇ, ਸਿੱਖ ਜਿੱਤ ਜਾਏਗਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਦੁੱਖ ਵਿੱਚ ਦੁੱਖ ਨਹੀਂ ਮੰਨਦਾ, ਸੁੱਖ ਸੁਨੇਹ ਜਿਹੜਾ ਸਨੇਹ ਮੋਹ ਹੈ ਨਾ, ਇੱਕ ਪਾਸੇ ਮੋਹ ਹੁੰਦਾ ਦੂਸਰੇ ਪਾਸੇ ਘਿਰਨਾ ਹੁੰਦੀ। ਵਿਕਾਰਾਂ ਨੂੰ ਧਿਆਨ ਨਾਲ ਵੇਖਣਾ, ਇੱਕ ਪਾਸੇ ਮੋਹ ਦੂਸਰੇ ਪਾਸੇ ਘਿਰਨਾ। ਸੁੱਖ ਨਾਲ ਮੋਹ ਹੈ ਤੇ ਦੁੱਖ, ਦੁੱਖ ਤੋਂ ਅਸੀਂ ਘਿਰਨਾ ਕਰਨੇ ਆ, ਦੁੱਖ ਤੋਂ ਨਫ਼ਰਤ ਕਰਨੇ ਆ, ਦੁੱਖ ਨੂੰ ਤੇ ਕਹਿੰਦੇ ਆ ਨੇੜੇ ਨਾ ਆਵੇ, ਦਿਸੇ ਹੀ ਨਾ, ਪਰ ਸੁੱਖ ਆ ਜਾਏ। ਸੁਖ ਸੁਨੇਹ ਅਰ ਭੈ ਨਹੀਂ ਜਾਂਦੇ, ਸੁਖ ਨਾਲ ਸੁਨੇਹ ਕੋਈ ਨਹੀਂ ਤੇ ਦੁੱਖਾਂ ਦੇ ਆਉਣ ਦਾ ਭੈ ਕੋਈ ਨਹੀਂ, ਕਹਿੰਦਾ ਜੋ ਆਵੇ ਸੋ ਆਵੇ। ਸੁਖ ਸੁਨੇਹ ਅਰ ਭੈ ਨਹੀਂ ਜਾਂਦੇ, ਕੰਚਨ ਮਾਟੀ ਮਾਨ। ਇੱਕ ਇੱਕ ਬਚਨ ਬੜਾ ਵਿਚਾਰਨ ਵਾਲਾ ਹੈ। ਸੋਨੇ ਮਿੱਟੀ ਨੂੰ ਬਰਾਬਰ ਸਮਝਦਾ, ਸੋਨੇ ਨੂੰ ਤੇ ਮਿੱਟੀ ਨੂੰ ਬਿਲਕੁਲ ਬਰਾਬਰ ਸਮਝਦਾ। ਗੱਲ ਅਸਲ ਚ ਇਹੀ ਸਮਝਣ ਵਾਲੀ ਹੈ, ਕਦੀ ਮਿੱਟੀ ਨੂੰ ਸਮਝ ਲਿਆ ਜਾਏ ਨਾ ਤੇ ਬੰਦਾ ਬ੍ਰਹਮ ਗਿਆਨੀ ਬਣ ਜਾਏ, ਮਿੱਟੀ ਨੂੰ ਹੀ ਸਮਝਿਆ ਜਾਵੇ, ਬਾਕੀ ਸਭ ਕੁਝ ਬੰਦਾ ਛੱਡ ਕੇ ਪਹਿਲੇ ਮਿੱਟੀ ਨੂੰ ਸਮਝ ਲਵੇ। ਮਿੱਟੀ ਨੂੰ ਬੜਾ ਨਖੇਦ ਸਮਝਦੇ, ਲੱਗ ਜਾਏ ਹੱਥਾਂ ਨੂੰ ਕਹਿੰਦੇ ਧੋ ਲਓ, ਮਿੱਟੀ ਨਾਲ ਭਰਿਆ ਹੋਇਆ ਬੰਦਾ ਕਿਸੇ ਮਹਿਫਲ ਵਿੱਚ ਕਾਬਲੇ ਕਬੂਲ ਨਹੀਂ, ਕਹਿੰਦੇ ਨਹਾ ਧੋ ਕੇ ਆ, ਮੈਲਾ ਹੋਇਆ, ਮੈਲਾ ਕਿਸ ਨਾਲ ਹੋਇਆ, ਖਾਕ ਨਾਲ, ਕੱਪੜੇ ਨੂੰ ਲੱਗ ਜਾਏ, ਹੁਣ ਕਿਸੇ ਦੀ ਦਸਤਾਰ ਨੂੰ ਲੱਗ ਜਾਏ, ਕਹਿੰਦੇ ਅੱਜ ਖੈਰ ਜਾ ਝਾੜ ਦਿਆਂ, ਤੇਰੀ ਪੱਗ ਮੈਲੀ ਹੋਈ ਹੈ। ਬਾਬਾ ਫਰੀਦ ਜੀ ਨੇ ਕਮਾਲ ਬਚਨ ਕਹੇ ਨੇ, ਕਹਿੰਦੇ ਨੇ ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ ਗਹਿਲਾ ਰੂਹ ਨਾ ਜਾਣੀ ਕਿ ਸਿਰ ਵੀ ਮਿੱਟੀ ਖਾਏ। ਫਰੀਦਾ ਖਾਕ ਨਾ ਨਿੰਦੀ ਹੈ, ਇਹਨੂੰ ਨਿੰਦਣਾ ਨਹੀਂ ਚਾਹੀਦਾ। ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਇਹ ਮਾਤਾ ਧਰਤ ਮਹਾਤ ਕਿਹਾ, ਮਾਂ ਨੂੰ ਤੇ ਨਿੰਦਣਾ ਕਿਸੇ ਤਰ੍ਹਾਂ ਵੀ ਯੋਗ ਨਹੀਂ। ਇਹ ਜਨਮ ਹੋਇਆ ਮਿੱਟੀ ਲੱਗੀ ਇਸ ਮਾਂ ਦੀ, ਜਿਸ ਮਾਂ ਨੇ ਜਨਮ ਦਿੱਤਾ ਨਾ ਉਹਨੇ ਮਿੱਟੀ ਵੀ ਧਰਤੀ ਤੋਂ ਹੀ ਲਈ। ਮਿੱਟੀ ਮਿਲੀ ਇਸ ਮਾਂ ਤੋਂ, ਖੁਰਾਕ ਮਿਲੀ ਇਸ ਮਾਂ ਕੋਲੋਂ,
ਮਾਲ ਮੂਤਰ ਸੁੱਟਨੇ ਆ ਇਸ ਮਾਂ ਤੇ, ਚੜਾਈ ਕਰ ਦਈਏ ਸਰੀਰ ਨੂੰ ਸਾਂਭਦੀਏ ਵੱਡੀ ਮਾਤਾ। ਬਾਬਾ ਫਰੀਦ ਕਹਿੰਦੇ ਨੇ ਧਿਆਨ ਨਾਲ ਵੇਖ, ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ, ਜੋ ਪੈਦਾ ਹੋਇਆ ਮਿੱਟੀ ਚੋਂ। ਸੋਨਾ ਬੜਾ ਕੀਮਤੀ ਸਮਝਦੇ ਆ, ਮਿੱਟੀ ਚੋਂ ਨਿਕਲਿਆ ਤੇ ਅੰਤ ਇੱਕ ਦਿਨ ਮਿੱਟੀ ਹੋਵੇਗਾ। ਰੱਬ ਦੇ ਪਿਆਰੇ ਸਮਝਦੇ ਨੇ ਮਿੱਟੀ ਚੋਂ ਆਇਆ ਵੀ ਮਿੱਟੀ, ਅੱਜ ਨਹੀਂ ਤੇ ਕੱਲ ਖਾਕ ਹੋਵੇਗਾ। ਇਹ ਖਾਕ ਵਿੱਚ ਇੰਨੀ ਸ਼ਕਤੀ ਹੈ, ਜੋ ਇਸ ਦੇ ਕੋਲ ਆ ਜਾਏ ਉਹਨੂੰ ਇਹ ਖਾਕ ਬਣਾ ਦਿੰਦੀ, ਆਪਣੇ ਵਿੱਚ ਲੀਨ ਕਰ ਲੈਂਦੀ ਹੈ। ਵੇਖਦੇ ਹੋ ਲੋਹਾ ਵੀ ਇੱਕ ਦਿਨ ਮਿੱਟੀ ਹੋ ਜਾਂਦਾ, ਜੰਗਲ ਲੱਗਣਾ ਸ਼ੁਰੂ ਹੋ ਜਾਂਦਾ, ਇੱਕ ਦਿਨ ਮਿੱਟੀ ਹੋ ਜਾਂਦਾ, ਜੋ ਆਏਗਾ ਮਿੱਟੀ ਹੋ ਜਾਏ। ਇੱਕ ਬੜੀ ਪਿਆਰੀ ਕਥਾ ਯਾਦ ਆਈ, ਕਬੀਰ ਸਾਹਿਬ ਜੀ ਦੇ ਕੋਲ ਇੱਕ ਬੜਾ ਧਨਵਾਨ ਆਇਆ ਤੇ ਕਹਿਣ ਲੱਗਾ, ਲੋਕੀ ਬੜੇ ਧੰਨ ਕਬੀਰ ਕਹਿੰਦੇ ਨੇ, ਕਬੀਰ ਕੀ ਤੇਰੇ ਕੋਲ ਜੁਗਤੀ ਹੈ? ਮੇਰੇ ਕੋਲ ਸਭ ਕੁਛ ਹੈ, ਕਲੇਸ਼ ਪਰਿਵਾਰ ਦਾ ਨੀ ਮੁੱਕਦਾ ਪਿਆ, ਮਨ ਨੂੰ ਸ਼ਾਂਤੀ ਕੋਈ ਨਹੀਂ, ਮੈਂ ਆਖਾਂ ਵੀ ਤੇ ਮੈਨੂੰ ਕੋਈ ਵੱਡਾ ਨੀ ਕਹਿੰਦੇ, ਮੈਨੂੰ ਲੋਕੀ ਕਹਿੰਦੇ ਨੇ ਕੌਡੀ ਦਾ ਬੰਦਾ ਨੀ, ਹਾਲੇ ਪੈਸੇ ਵੀ ਮੇਰੇ ਕੋਲ ਵਿਆਜੂ ਲੈ ਕੇ ਜਾਂਦੇ ਨੇ, ਤੈਨੂੰ ਲੋਕੀ ਧੰਨ ਕਬੀਰ ਜੁਗਤੀ ਕੀ ਹੈ? ਕਹਿਣ ਲੱਗਾ ਆ ਜਾ ਵੇਖ ਲੈ ਘੜੀ। ਵੈਸੇ ਚਾਹੀਦਾ ਹੈ ਗੁਰਸਿੱਖ ਵੀ ਐਸੇ ਐਸੇ ਸੰਗਤ ਵਿੱਚ ਬਖਸ਼ੇ, ਕੋਈ ਪੁੱਛੇ ਨਾ ਸਿੱਖੀ ਕੀ ਹੈ, ਤੇ ਛਾਤੀ ਤੇ ਹੱਥ ਰੱਖ ਕੇ ਤੁਸੀਂ ਆਖ ਸਕੋ ਕਿ ਚਾਰ ਦਿਨ ਮੇਰੇ ਨਾਲ ਹੀ ਰਹਿ ਕੇ ਵੇਖ ਲੈ, ਤੈਨੂੰ ਪਤਾ ਲੱਗ ਜਾਏ ਸਿੱਖੀ ਕੀ ਹੈ। ਸਿੱਖ ਐਸਾ ਕਦੀ ਕਹਿੰਦੇ ਸਾਨੂੰ, ਤੈਨੂੰ ਪਤਾ ਲੱਗ ਜਾਏਗਾ ਸਿੱਖੀ ਕੀ ਹੈ? ਇਹ ਕੋਈ ਹੰਕਾਰ ਨਹੀਂ, ਇਹ ਗੁਰੂ ਤੇ ਮਾਣ ਸੀ, ਗੁਰੂ ਨੇ ਸਿੱਖੀ ਬਖਸ਼ੀ ਹੈ, ਜੋ ਮੈਂ ਕਰਨਾ ਕਰ। ਕਬੀਰ ਸਾਹਿਬ ਕਹਿੰਦੇ ਨੇ ਆ ਜਾ, ਉਹ ਆ ਗਿਆ, ਕਹਿੰਦੇ ਨੇ ਲੋਈਏ ਇੱਧਰ ਆਈ, ਹੱਥ ਜੋੜ ਕੇ ਹਾਂ ਮਾਲਕ ਜੀ ਸਵਾਮੀ ਜੀ ਦੱਸੋ। ਜਾ ਬਾਹਰੋਂ ਜਾ ਕੇ ਨਾ ਇੱਕ ਮਿੱਟੀ ਦੀ ਢੀਮ ਚੁੱਕ ਕੇ ਲਿਆ, ਉਹ ਲੈ ਆਈ, ਇਹਨੂੰ ਪੀ ਕੇ ਇਹਦਾ ਪਾਊਡਰ ਬਣਾ ਦੇ, ਬਰੀਕ ਕਰ ਦੇ ਸੱਤ ਬਚਨ। ਕਹਿੰਦੇ ਅੰਦਰ ਘਿਓ ਕੋ ਪਿਆ? ਹਾਂ ਪਿਆ ਹੈ। ਪਾ ਇਹਦੇ ਵਿੱਚ, ਲਓ ਪਾ ਦਿੱਤਾ ਲਿਆ ਕੇ। ਕਹਿਣ ਲੱਗੇ ਇਹਦਾ ਖੋ ਕੇ ਨਾ ਉਹ ਪ੍ਰਣਾਲੇ ਨੂੰ ਲਾਇਆ। ਕਹਿਣ ਲੱਗੀ ਸੱਤ ਬਚਨ, ਜਾ ਕੇ ਲਾਈ, ਵੇਖ ਕੇ ਹੈਰਾਨ ਜਿਹਾ ਹੋਇਆ। ਕਹਿਣ ਲੱਗਾ ਇੰਨੇ ਘਿਓ ਨਾਲ ਹੀ ਜੇ ਗੱਲ ਬਣ ਜਾ ਮੈਂ ਹੁਣੇ ਕਰ ਦੇਣਾ। ਗਿਆ ਘਰ, ਪਤਨੀ ਨੂੰ ਕਹਿਣ ਲੱਗਾ ਮਿੱਟੀ ਦੀ ਇੱਕ ਢੀਮ ਲਿਆ। ਉਹ ਕਹਿਣ ਲੱਗੀ ਕੀ ਕਰਨੀ ਹੈ, ਕੀ ਕਰਨੀ ਕੀ ਹੈ ਢੀਮ? ਕਹਿਣ ਲੱਗਾ ਮੇਰਾ ਨੁਸਖਾ ਨਾ ਖਰਾਬ ਕਰੀ, ਲੈ ਕੇ ਆ। ਉਹ ਗਈ ਤੇ ਸਹੀ, ਵਿਚਾਰੀ ਡਰਦੀ। ਕਹਿਣ ਲੱਗਾ ਪੀ ਇਹਨੂੰ। ਹੁਣ ਹੋਰ ਮੁਸ਼ਕਲ ਬਣੀ, ਪੀਸੀ ਤੇ ਸਹੀ, ਜਦੋਂ ਕਿਹਾ ਘਿਓ ਵਿੱਚ ਪਾ, ਦੌੜ ਕੇ ਗਈ ਲੋਕਾਂ ਨੂੰ ਸੱਦ ਲਿਆਈ। ਕਹਿਣ ਲੱਗੀ ਪਾਗਲ ਹੋ ਗਿਆ ਮੇਰੇ ਘਰ ਦਾ, ਇਹਦਾ ਦਿਮਾਗ ਖਰਾਬ। ਲੋਕਾਂ ਨੇ ਕਿਹਾ ਹੋਇਆ ਕਿ ਇਹ? ਕਹਿਣ ਲੱਗੇ ਮਿੱਟੀ ਚ ਘਿਓ ਪਾ। ਕਹਿੰਦੇ ਉਹਨਾਂ ਬੰਨ ਦਿੱਤਾ ਰੱਸਿਆਂ ਨਾਲ, ਕਬੀਰ ਸਾਹਿਬ ਚਲੇ ਗਏ। ਕਹਿਣ ਲੱਗੇ ਕਿਉਂ ਭਾਈ? ਕਹਿਣ ਲੱਗਾ ਮਹਾਰਾਜ ਛੁਡਾਓ, ਇਹਨਾਂ ਤੇ ਮੈਨੂੰ ਪਾਗਲਖਾਨੇ ਭੇਜ ਦੇਣਾ। ਉਹ ਛੁਡਾਇਆ। ਕਹਿਣ ਲੱਗੇ ਬੀਬੀ ਛੱਡ ਦੇ, ਗੱਲ ਕੋਈ ਨਹੀਂ, ਇਹ ਕਬੀਰ ਬਣਨ ਲੱਗਾ ਸੀ, ਹੋਰ ਗੱਲ ਕੋਈ, ਪਰ ਪੁੱਠੇ ਪਾਸੇ ਪਿਆ। ਆ ਕੇ ਨਾ ਮਾਈ ਲੋਈ ਦੇ ਚਰਨ ਫੜ ਲਏ ਤੇ ਕਹਿਣ ਲੱਗੇ ਮਾਤਾ ਇੱਕ ਗੱਲ ਦੱਸ, ਮੈਂ ਤੇ ਚੱਲਿਆ ਸਾਂ ਪਾਗਲਖਾਨੇ, ਕਬੀਰ ਸਾਹਿਬ ਨੇ ਛੁਡਾਇਆ, ਪਰ ਤੂੰ ਕਿਵੇਂ ਕੀਤਾ ਮਿੱਟੀ ਚ ਘਿਓ ਪਾਇਆ? ਕਹਿਣ ਲੱਗੇ ਸਾਰੀ ਦੁਨੀਆ ਪਾ ਰਹੀ ਹੈ, ਉਹ ਤੇਰੀ ਘਰ ਦੀ ਵੀ ਪਾ ਰਹੀ, ਉਹਨੂੰ ਪਤਾ ਨਹੀਂ, ਤੂੰ ਵੀ ਪਾ ਰਹੇ ਹੈ, ਅਸੀਂ ਵੀ ਪਾ ਰਹੇ ਹਾਂ। ਹੋਰ ਹੈਰਾਨ ਹੋਇਆ, ਇਹ ਵਾਕਿਆ ਭਗਤਾਂ ਦੀਆਂ ਗੱਲਾਂ ਹੀ ਨਿਰਾਲੀਆਂ। ਕਹਿਣ ਲੱਗੀ ਸਾਰੀ ਦੁਨੀਆ ਮਿੱਟੀ ਚ ਘਿਓ ਪਾ ਰਹੀ ਹੈ, ਮੈਂ ਕੋਈ ਨਵਾਂ ਪਾਇਆ? ਦੁਨੀਆ ਕਿਵੇਂ ਪਾ ਰਹੀ? ਕਹਿਣ ਲੱਗੀ ਸਰੀਰ ਮਿੱਟੀ ਨਹੀਂ, ਇਹ ਕੀ ਇਹਦੇ ਚ ਘਿਓ ਪਾਉਂਦੇ ਪਏ ਹਾਂ? ਮਿੱਟੀ ਤੋਂ ਬਿਨਾਂ ਹੋਰ ਕੀ ਹੈ? ਅੱਜ ਹੋਸ਼ ਆਈ। ਕਹਿਣ ਲੱਗਾ ਗੱਲ ਤੇ ਬਿਲਕੁਲ ਠੀਕ ਹੈ, ਤੇ ਧਿਆਨ ਹੀ ਨਹੀਂ ਆਇਆ। ਕਹਿਣ ਲੱਗੀ ਘਿਓ ਨਹੀਂ, ਮਿੱਟੀ ਚ ਮਿੱਟੀ ਪਾ ਰਹੇ ਹਾਂ, ਘਿਓ ਵੀ ਇੱਕ ਦਿਨ ਮਿੱਟੀ ਹੋ ਜਾਏਗਾ, ਖਾ ਲੈਂਦੇ ਹਾਂ ਕੀ ਬਣਦਾ। ਤੁਸੀਂ ਆਸਾ ਦੀ ਵਾਰ ਵਿੱਚੋਂ ਪੜ੍ਹਦੇ ਹੋ ਸਲੋਕ, ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠ ਆਏ, ਸੁੱਚੇ ਅੱਗੇ ਰੱਖਣ ਕੋਈ ਨਾ ਬੇਟਿਓ ਜਾਏ, ਸੁੱਚਾ ਹੋਏ ਕੇ ਜੀਵਿਆ ਲੱਗਾ ਪੜ੍ਹਨ ਸਲੋਕ, ਕੁਰਥੀ ਜਾਈ ਸੱਟਿਆ ਕਿਸੇ ਲੱਗਾ ਦੋ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ, ਕਿਰਤ ਤਾਂ ਹੋ ਆ ਪਾਪ ਪਵਿੱਤ, ਪਾਪੀ ਸਿਉਂ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਕੀ ਬਣ ਗਿਆ ਗੰਦਗੀ? ਇਹ ਮਿੱਟੀ ਚ ਹੀ ਮਿੱਟੀ ਪਾ ਰਹੇ ਹਾਂ,
ਭਗਤਾ ਸਭ ਕੁਝ ਮਿੱਟੀ ਚ ਪੈਦਾ ਹੋਇਆ ਅੰਤ ਮਿੱਟੀ ਹੋ ਜਾਣਾ ਫਿਰ ਮਿੱਟੀ ਨੂੰ ਮਿੱਟੀ ਕਿਉਂ ਨਾ ਸਮਝੀਏ ਕਹਿਣ ਲੱਗਾ ਹੁਣ ਹੋਸ਼ ਆਈ ਰੱਬ ਦੇ ਪਿਆਰਿਆਂ ਦੀ ਗੱਲ ਸਮਝਣੀ ਕਠਿਨ ਹੈ ਪਰ ਸਮਝ ਲਈਏ ਸੁਖੀ ਬੰਦਾ ਹੋ ਸਕਦਾ ਜਿਹੜਾ ਬੰਦਾ ਕੰਚਨ ਮਿੱਟੀ ਨੂੰ ਬਰਾਬਰ ਸਮਝੇ ਵੈਸੇ ਸਮਝਣਾ ਹੀ ਪਵੇਗਾ ਕਿਸੇ ਵੇਲੇ ਤੇ ਮਿੱਟੀ ਕੰਚਨ ਨਾਲ ਵੀ ਚੰਗੀ ਲੱਗਦੀ ਹੈ ਇੱਕ ਬੰਦੇ ਦੇ ਪੱਲੇ ਮਿੱਟੀ ਬੱਝੀ ਹੋਵੇ ਨਾ ਕੋਈ ਚੋਰ ਵੀ ਨਹੀਂ ਪੈਂਦਾ ਪਰ ਸੋਨਾ ਹੋਵੇ ਤੇ ਕਿਤੇ ਜਾਣ ਦਾ ਮੈਂ ਸਮਝਦਾ ਜਾਣਦਾ ਖਾਊ ਹੈ ਤਨ ਜੋ ਬਣਦੇ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ ਦੋਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ ਜੋ ਨਰਮ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਰੇ ਅਰ ਭੈ ਨਹੀਂ ਜਾਂਕੈ ਕੰਚਨ ਮਾਟੀ ਮਾਨੈ ਸੋਨੇ ਮਿੱਟੀ ਨੂੰ ਬਰਾਬਰ ਸਮਝਦਾ ਮੈਨੂੰ ਦੋ ਭਗਤਾਂ ਦਾ ਨਾਂ ਹੋਰ ਯਾਦ ਆਇਆ ਪਤੀ ਪਤਨੀ ਦੋਵੇਂ ਭਗਤ ਸਨ ਪਤਨੀ ਬਲਕਿ ਭਗਤ ਪਵੋ ਬੰਦੇ ਨਾਲੋਂ ਵੀ ਜ਼ਿਆਦਾ ਭਗਤ ਇਹਨਾਂ ਦੇ ਨਾਂ ਲਿਖੇ ਨੇ ਰਾਂਕਾ ਤੇ ਬਾਂਕਾ ਪਤੀ ਦਾ ਨਾਂ ਰਾਂਕਾ ਇਸਤਰੀ ਦਾ ਨਾਂ ਬਾਂਕਾ ਨਾਂ ਬੜੇ ਸੁੰਦਰ ਦਿੱਤੇ ਆ ਰਹੇ ਸਨ ਨਦੀ ਤੋਂ ਇਸ਼ਨਾਨ ਕਰਕੇ ਭਜਨ ਬੰਦਗੀ ਕਰਕੇ ਤੇ ਅੱਗੇ ਸੋਨੇ ਦਾ ਹਾਰ ਪਿਆ ਪਤੀ ਸੀ ਅੱਗੇ ਕਹਿਣ ਲੱਗਾ ਸੀ ਤੇ ਵਰਤ ਲਿਆ ਸੋਨਾ ਮਿੱਟੀ ਬਰਾਬਰ ਸਮਝਦੇ ਨਾ ਇਸਤਰੀ ਦੇ ਮਨ ਚ ਮੋਹ ਨਾ ਆ ਜਾ ਸਾਡੀ ਬੰਦਗੀ ਭੰਗ ਹੋ ਜਾਏਗੀ ਹੱਥ ਨਾਲ ਖੱਡਾ ਪੁੱਟਿਆ ਹਾਰ ਵਿੱਚ ਰੱਖਿਆ ਉੱਤੇ ਮਿੱਟੀ ਪਾਉਣ ਲੱਗਾ ਵਿਚੋਂ ਆ ਗਈ ਹੱਸ ਕੇ ਕਹਿਣ ਲੱਗੀ ਸਵਾਮੀ ਮਿੱਟੀ ਤੇ ਮਿੱਟੀ ਕਿਉਂ ਪਾਉਂਦੇ ਹੋ ਰੋਜ਼ ਹੀ ਤੇ ਕਹਿੰਦੇ ਹੋ ਸੋਨਾ ਮਿੱਟੀ ਬਰਾਬਰ ਕੰਚਨ ਮਿੱਟੀ ਅੱਜ ਤੁਹਾਡਾ ਉਪਦੇਸ਼ ਕਿੱਥੇ ਗਿਆ ਮਿੱਟੀ ਤੇ ਮਿੱਟੀ ਕਿਉਂ ਪਾਉਂਦੇ ਰੋ ਪਿਆ ਕਹਿਣ ਲੱਗਾ ਤੂੰ ਬਹੁਤ ਅੱਗੇ ਨਿਕਲ ਗਈ ਮੈਂ ਪਿੱਛੇ ਤੈਨੂੰ ਪਰਾਇਆ ਸੋਨਾ ਮਿੱਟੀ ਦਿਸਿਆ ਮੈਨੂੰ ਅਜੇ ਸੋਨਾ ਦਿਸਿਆ ਮੈਂ ਜੀਵਨ ਵਿੱਚ ਪਹੁੰਚਾਂਗਾ ਕਿ ਨਹੀਂ ਕਿਤੇ ਪਹੁੰਚਾਂਗਾ ਆ ਅੱਗੇ ਤੁਰ ਮੈਨੂੰ ਪਿੱਛੇ ਤੁਰਨ ਦੇ ਤੂੰ ਅੱਗੇ ਨਿਕਲ ਗਈ ਮੈਂ ਪਿੱਛੇ ਰਹਿ ਗਿਆ ਸਾਹਿਬ ਕਹਿੰਦੇ ਨੇ ਜਿਸ ਦਿਨ ਤੇਰੀ ਇਹ ਦ੍ਰਿਸ਼ਟੀ ਬਣ ਜਾਏ ਕੰਚਨ ਮਾਟੀ ਮਨ ਅੱਗੇ ਹੋਰ ਦੱਸਿਆ ਕਹਿੰਦੇ ਨੇ ਜੇ ਐਸਾ ਹੋਵੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਣੇ ਅਰ ਵਹਿ ਨਹੀਂ ਜਾਂਕੈ ਕੰਚਨ ਮਾਟੀ ਮਾਨੈ ਰਹਾਉ ਨਹਿ ਨਿੰਦਿਆ ਨਾ ਉਸਤਤ ਜਾਂਕੈ ਕਹਿੰਦੇ ਨਿੰਦਾ ਨਾ ਕਰੋ ਨਿੰਦੇ ਇਕੱਲੀ ਨਹੀਂ ਇੱਕ ਬਿਮਾਰੀ ਨਾਲ ਹੋਰ ਇਹ ਜੋੜਾ ਜੋੜਾ ਇਕੱਠਾ ਨਿੰਦਿਆ ਦੇ ਨਾਲ ਹੈ ਉਸਤਤ ਉਸਤਤ ਕੀ ਹੈ ਇੱਕ ਬੰਦੇ ਦੀ ਵਧਾ ਕੇ ਗੱਲ ਕਰਨੀ ਹੋਣਾ ਬਿਲਕੁਲ ਗਲਤ ਕਹਿਣਾ ਇਹ ਏਡਾ ਚੰਗਾ ਬੰਦਾ ਹੀ ਕੋਈ ਨਹੀਂ ਬਿਲਕੁਲ ਠੀਕ ਹੈ ਖੁਸ਼ਾਮਦ ਜਿਹਨੂੰ ਕਹਿੰਦੇ ਹੋ ਖੁਸ਼ਾਮਦ ਲੋਭ ਵਿੱਚ ਆ ਕੇ ਬੰਦਾ ਖੁਸ਼ਾਮਦ ਕਰਦਾ ਹੁਣ ਨਿੰਦਾ ਵੀ ਕੀਤੀ ਉਸਤਤ ਉਸਤਤ ਵੀ ਉਹਦੀ ਗਲਤ ਹੈ ਉਹਦੀ ਨਿੰਦਾ ਵੀ ਗਲਤ ਇਸੇ ਲਈ ਕਿਹਾ ਉਸਤਤ ਕਰਨੀ ਰੱਬ ਦੀ ਕਾਰ ਪਰਮਾਤਮਾ ਦੀ ਉਸਤਤ ਮਨ ਮੈਂ ਕਰਨ ਅੰਕਾਰ ਕਰ ਮਨ ਮੇਰੇ ਸਤ ਵਿਵਹਾਰ ਹੁਣ ਜਿਸ ਬੰਦੇ ਬਾਰੇ ਅੰਦਰੋਂ ਤੇ ਮਨ ਨਹੀਂ ਮੰਨਦਾ ਅੰਦਰੋਂ ਮੈਨੂੰ ਪਤਾ ਹੈ ਬੰਦਾ ਠੀਕ ਨਹੀਂ ਪਰ ਲਾਲਚ ਵੱਸ ਕੇ ਇਸ ਕੋਲੋਂ ਕੁਝ ਮਿਲੇਗਾ ਬੰਦਾ ਉਹਦੀ ਸਿਫਤ ਕਰਦਾ ਇਹ ਪਾਪ ਹੈ ਇਹ ਗੁਨਾਹ ਹੈ ਗਲਤ ਕਰਦੇ ਹੈ ਕਿਉਂਕਿ ਮਨ ਨਹੀਂ ਮੰਨਦਾ ਹੁਣ ਨਿੰਦਾ ਵੀ ਇਹ ਹੈ ਜਾਣਦਾ ਬੰਦਾ ਕਿ ਮੈਂ ਜੋ ਕਹਿ ਰਿਹਾ ਗਲਤ ਹੈ ਮੈਂ ਕਹਾਣੀ ਝੂਠੀ ਜੋੜੀ ਹੈ ਇਹ ਬੰਦਾ ਚੰਗਾ ਹੈ ਲੇਕਿਨ ਉਹਦੇ ਨਾਲ ਗਲਤ ਗੱਲਾਂ ਜੋੜ ਲਿਆ ਉਹਨੂੰ ਕਹਿੰਦੇ ਆ ਨਿੰਦਾ ਨਿੰਦਾ ਭਲੀ ਕਿਸੇ ਦੀ ਨਾਹੀਂ ਮਨਮੁਖ ਮੁਗਧ ਕਰੇਨ ਮੂੰਹ ਕਾਲੇ ਤਿੰਨਾ ਨਿੰਦਕਾ ਨਰਕੇ ਘੋਰ ਪਵਨ ਅਰ ਡਾਵੈ ਬਿਲ ਲਾਵੈ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੈ ਜੇ ਕੋਈ ਉਸਕਾ ਸੰਗੀ ਹੋਵੇ ਨਾਲੈ ਲੈ ਸਦਾਵੈ ਅਣਹੁੰਦਾ ਅਧਿਕਰ ਭਾਰੀ ਉਠਾਏ ਨਿੰਦਕ ਅਗਨੀ ਮਾਹੇ ਜਲਾਵੈ ਹੋਰ ਕੇ ਹੈ ਜੇ ਉਹ 68 ਤੀਰਥ ਨਾਵੈ ਹੁਣ 2 ਮਿੰਟ ਨਿੰਦਾ ਕਰ ਲਈ ਜ਼ਬਾਨ ਨਾਲ ਤੇ 68 ਤੀਰਥਾਂ ਦਾ ਇਸ਼ਨਾਨ ਉਹਦਾ ਤਬਾਹ ਜੇ ਉਹ 68 ਤੀਰਥ ਨਾਵੈ ਜੇ ਉਹ ਕੂਪ ਤਟਾ ਦੇ ਵਾਵੈ ਜੇ ਉਹ ਦੁਆਦੇ ਸਿਲਾ ਪੁਜਾਵੈ ਜੇ ਉਹ ਕੂਪ ਤਟਾ ਦੇ ਵਾਵੈ ਕਰੇ ਨਿੰਦ ਸਭ ਬਿਰਥਾ ਜਾਵੈ ਸਾਧ ਕਾ ਨਿੰਦਕ ਕੈਸੇ ਤਰ ਸਰਪ ਜਾਨੋ ਨਰਕ ਹੀ ਭਰ ਨਿੰਦਾ ਨਾ ਕਰ, ਉਸਤਤ ਵੀ ਨਾ ਕਰ। ਨਾ ਨਿੰਦਿਆ ਨਾ ਉਸਤਤ ਜਾਣਕਾ। ਦਸ਼ਮੇਸ਼ ਪਿਤਾ ਦੀ ਹਜ਼ੂਰੀ ਚ ਇੱਕ ਵਾਰੀ ਸਿੱਖਾਂ ਅਰਜ਼ ਕੀਤੀ, ਬੜੇ ਬੜੇ ਸਿਆਣੇ ਬਬੇਕੀ ਗਿਆਨਵਾਨ ਸਿੱਖ ਸਨ, ਕਹਿਣ ਲੱਗੇ ਦਾਤਾ ਉਸਤਤ ਨਿੰਦਾ ਵੱਲੋਂ ਗੁਰਮਤ ਨੇ ਰੋਕਿਆ ਕਰ, ਐਵੇਂ ਨਾ ਅਭੋਲਪਣੇ ਚ ਬੰਦਾ ਆਪਣੀਆਂ ਸਿਫਤਾਂ ਆਪੇ ਕਰੀ ਜਾਂਦਾ ਤੇ ਦੂਸਰੇ ਦੀ ਨਿੰਦਾ ਕਰੀ ਜਾਂਦਾ। ਸਾਹਿਬ ਕਹਿਣ ਲੱਗੇ ਉਲਟਾ ਦਿਓ, ਜੇ ਕਰਨਾ ਹੀ ਹੈ ਨਾ ਜ਼ਰੂਰ ਰੱਬ ਦੀ ਸਿਫਤ ਕਰਿਆ ਕਰੋ ਤੇ ਆਪਣੀ ਆਪ ਨਿੰਦਾ ਕਰ ਲਿਆ ਕਰੋ। ਆਖਿਆ ਕਰੋ ਤੇਰੇ ਵਰਗਾ ਚੰਗਾ ਕੋਈ ਨਹੀਂ, ਮੇਰੇ ਵਰਗਾ ਬੁਰਾ ਕੋਈ ਨਹੀਂ। ਇਹ ਕੰਮ ਭਾਈ ਗੁਰਦਾਸ ਜੀ ਨੇ ਸਾਨੂੰ ਸਿਖਾਇਆ ਕੀਤਾ। ਕਹਿੰਦੇ ਨੇ ਜਦੋਂ ਮੈਂ ਸੁਣਨਾ ਤੂੰ ਭਗਤ ਵਸ਼ਾ ਲੈ ਤੇ ਮੈਂ ਤਾਂ ਨਿਰਾਸ਼ ਹੋ ਜਾਣਾ, ਕਿਉਂਕਿ ਆਪਣੇ ਲੇਖੇ ਚ ਭਗਤੀ ਹੈ ਨੀ, ਮੈਂ ਤੇ ਕੀਤੀ ਕੋਈ ਨੀ। ਪਰ ਜਦੋਂ ਮੈਂ ਸੁਣਨਾ ਤੂੰ ਪਤਤ ਪਾਵਣ ਤੇ ਕਾਸਾ ਵੱਜ ਜਾਂਦੀ ਹੈ ਕਿ ਭਗਤਾਂ ਦੀ ਲਿਸਟ ਵਿਚ ਤੇ ਅਸੀਂ ਨੀ ਆਉਣਾ, ਚਲੋ ਪਤਤਾਂ ਦੇ ਆ ਹੀ ਜਾਵਾਂਗੇ ਨਾ। ਉਹ ਪਤਤ ਪਾਵਣ ਵੀ ਹੈ। ਭਗਤ ਵਛਲ ਸੁਣ ਹੋ ਤੋਂ ਨਿਰਾਸਰੇ ਦੇ ਪਤ ਤੇ ਪਵਨ ਸੁਣ ਆਸਾ ਉਰਦਾਰ ਹੋ। ਜਦੋਂ ਮੈਂ ਸੁਣਦਾ ਤੂੰ ਦਿਲਾਂ ਦੀਆਂ ਜਾਣਦਾ ਤੇ ਜੋ ਜੋ ਮੈਂ ਕੀਤਾ ਤੂੰ ਸਭ ਕੁਛ ਜਾਣ ਲਿਆ। ਅੰਤਰ ਜਾਮੀ ਸੁਣ ਕੰਪਤ ਹੋ ਅੰਤਰਗਤ, ਦੀਨ ਕੇ ਦਿਆਲ ਸੁਣ ਭੈ ਪ੍ਰਮਟਾਰ ਹੋ। ਪਰ ਜਦੋਂ ਸੁਣਨਾ ਤੂੰ ਦੀਨ ਦਿਆਲ ਹੈ, ਚਲੋ ਦੀਨਾਂ ਵਿੱਚ ਤੇ ਆ ਜਾਵਾਂਗੇ, ਬਖਸ਼ ਲੈਂਗਾ। ਜਲਦਰ ਸੰਗਮ ਕੇ ਅਫਲ ਸੇਬਲ ਦ੍ਰਮ, ਪਾਣੀ ਵਰਸਿਆ ਵੀ ਸਿਮਲ ਅਫਲ ਰਹਿੰਦਾ, ਪਰ ਚੰਦਨ ਕੋਲ ਹੋਵੇ ਸਿਮਲ ਚ ਵੀ ਸੁਗੰਧੀ ਆ ਜਾਂਦੀ। ਚੰਦਨ ਸਰਬੰਧ ਚੰਦਨ ਸੰਬੰਧ ਸਨ ਬੰਧ ਮਲਿਆ ਗਰ ਹਾਂ, ਆਪਣੀ ਕਰਨੀ ਕਰ ਨਰਕ ਹੋਣਾ ਪਾਵੋ ਠੌਰ। ਆਪਣੀ ਕਰਨੀ ਨਾਲ ਤੇ ਮੈਂ ਨਰਕਾਂ ਚ ਵੀ ਥਾਂ ਨਹੀਂ ਪਾਉਣਾ। ਤੁਮਰੇ ਬਿਰਧ ਕਰ ਆਸਰੋ ਸਵਾਰ, ਤੁਸੀਂ ਪੜ੍ਹਦੇ ਹੋ ਹਾਂ ਅਪਰਾਧੀ ਗੁਨਾਗਾਰ ਹਾਂ ਬੇਮੁਖ ਮੰਦਾ, ਚੋਰਦਾਰ ਜੁਆਰ ਹਾਂ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ, ਇੰਨੇ ਅਭਿਮਾਨ ਮੇਰੇ ਵਿੱਚ ਨੇ ਸਭ ਅਵਗਣ, ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ। ਜੇ ਮੈਂ ਅਵਗਣ ਗਿਣਾ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਛ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ। ਬੰਦਾ ਬੰਦੇ ਦੀ ਨਾ ਉਸਤ ਕਰੇ ਨਾ ਨਿੰਦਾ ਕਰੇ, ਸੱਚ ਨੂੰ ਸੱਚ ਆਖੇ, ਸੱਚ ਆਖਣਾ ਨਾ ਨਿੰਦਾ ਨਾ ਉਸਤਤ ਹੈ। ਵਧਾ ਕੇ ਗੱਲ ਕਰਨੀ ਉਸਤਤ ਹੈ, ਘਟਾ ਕੇ ਕਰਨੀ ਨਿੰਦਾ। ਇਹ ਤੱਕੜੀ ਫੜ ਕੇ ਗਲਤ ਧੋਲੇ ਆ, ਇਹ ਪਾਪ ਹੈ ਗਲਤ ਤੋਲਣਾ, ਇਹ ਨਿੰਦਾ ਉਸਤਤ ਗਲਤ ਤੋਲਣਾ। ਰੱਬ ਨੇ ਤੱਕੜੀ ਫੜਾਈ ਸੀ ਇਹ ਜ਼ੁਬਾਨ, ਇਹਦੇ ਨਾਲ ਉਸਤਤ ਕੀਤੀ ਬੰਦੇ ਦੀ ਉਹ ਵੀ ਪਾਪ, ਨਿੰਦਾ ਕੀਤੀ ਉਹ ਵੀ ਪਾਪ, ਪੂਰਾ ਤੋਲ। ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ, ਜਿਸ ਦੇ ਅੰਦਰ ਲੋਭ ਨਹੀਂ, ਲੋੜ ਪੂਰੀ ਕਰਨੀ ਲੋਭ ਨਹੀਂ, ਪਰ ਲੋੜ ਵਾਸ਼ਨਾ ਬਣ ਜਾਏ ਲੋਭ ਪਾਪ ਹੈ। ਲੋਭ ਹੋ ਗਿਆ, ਮੋਹ ਹੋ ਗਿਆ ਅਭਿਮਾਨ ਹੰਕਾਰ। ਜਿੰਨਾ ਚੀਜ਼ਾਂ ਬਿਨਾਂ ਅਸੀਂ ਜੀ ਨਹੀਂ ਸਕਦੇ ਉਹ ਤੇ ਲੋੜਾਂ ਰੱਬ ਨੇ ਬਣਾਈਆਂ, ਉਹ ਤੇ ਪੂਰੀਆਂ ਕਰੋ। ਅੰਨ ਪਾਣੀ ਬਿਨਾਂ ਸਰੀਰ ਰਹਿਣਾ ਮੁਸ਼ਕਲ ਹੈ, ਕੱਪੜਾ ਚਾਹੀਦਾ ਹੈ, ਮਕਾਨ ਚਾਹੀਦਾ, ਪਰ ਇਹ ਬਿਮਾਰੀਆਂ ਬੰਦੇ ਜਾਣ ਕੇ ਗੱਲ ਪਾਈਆਂ ਨੇ। ਕਾਮ ਕ੍ਰੋਧ, ਕ੍ਰੋਧ ਨਾਲ ਕਿਹੜਾ ਪੇਟ ਭਰਦਾ, ਇਹਦੀ ਕੀ ਲੋੜ ਹੈ, ਕਿਉਂ ਬੰਦਾ ਕਰਦਾ, ਮੋਹ ਦੀ ਕੀ ਜ਼ਰੂਰਤ ਹੈ, ਹੰਕਾਰ ਦੀ ਕੀ ਲੋੜ ਹੈ। ਹੰਕਾਰ ਦੇ ਪੱਥਰ ਸਿਰ ਤੇ ਧਰੇ ਨੇ ਡੁੱਬਣ ਵਾਸਤੇ, ਇਹਨਾਂ ਦੀ ਕੋਈ ਜ਼ਰੂਰਤ ਨਹੀਂ। ਨਿਰਹੰਕਾਰ ਹੋ ਕੇ ਆਨੰਦ ਨਾਲ ਬੰਦਾ ਜੀ ਸਕਦਾ, ਕ੍ਰੋਧ ਤੋਂ ਬਿਨਾਂ ਆਨੰਦ ਨਾਲ ਜੀਵੇਗਾ, ਬਲਕਿ ਸੈਂਕੜੇ ਦੁੱਖ ਮੁੱਕਣਗੇ। ਨਾ ਉਸਦੇ ਕੋਲ ਲੋਭ ਹੋਵੇ, ਨਾ ਮੋਹ ਹੋਵੇ, ਨਾ ਅਭਿਮਾਨ ਹੋਵੇ, ਹਰ ਇੱਕ ਸੋਗ ਤੇ ਰਹੇ ਨਿਆਰੋ। ਹਰ ਕੀ ਹੈ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਰੰਗ ਲੱਗ ਗਿਆ, ਆਵਤ ਹਰਖ ਨਾ ਜਾਵਤ ਦੁਕਾ ਰੰਗ ਠਾਕਰੇ ਲਾਗੇ ਹੋ। ਆਵਤ ਹਰਖ ਨਾ ਜਾਵਤ ਸੋਗਾ ਰੰਗ ਠਾਕਰ ਲੱਗ, ਠਾਕਰ ਦਾ ਪਿਆਰ ਲੱਗ ਗਿਆ ਮਾਲਕ ਦਾ, ਕੁਛ ਆ ਗਿਆ ਤੇ ਖੁਸ਼ੀ ਨਹੀਂ, ਚਲਾ ਗਿਆ ਤੇ ਗਮੀ। ਇੱਕ ਸਿੱਖ ਦਾ ਨਾਂ ਇੱਥੇ ਲਵਾਂ, ਇਸ ਸੁਲਤਾਨਪੁਰ ਦੇ ਰਹਿਣ ਵਾਲਾ ਸੀ, ਗੋਇੰਦਵਾਲ ਆਇਆ, ਸਿੱਖੀ ਧਾਰਨ ਕੀਤੀ, ਇਹਦਾ ਨਾਂ ਸੀ ਮਹੇਸ਼ਾ। ਗੁਰੂ ਅਮਰਦਾਸ ਦੇ ਸਿੱਖਾਂ ਵਿੱਚ ਭਾਈ ਗੁਰਦਾਸ ਜੀ ਨੇ ਇਹਦਾ ਨਾਂ ਲਿਖਿਆ, ਮੋਹਰੀ ਸਿੱਖਾਂ ਭਾਈ ਮਹੇਸ਼ਾ। ਮਾਲਕ ਦਾ ਕਰਨਾ ਐਸਾ ਹੋਇਆ, ਕਈ ਵਾਰੀ ਚੰਗੇ ਪਾਸੇ ਵੀ ਤੁਰੀਏ ਤੇ ਦੁੱਖ ਆ ਜਾਂਦੇ, ਦੁੱਖ ਨੇ ਤੇ ਆਉਣਾ ਹੀ ਸੀ। ਤੇ ਜਿਹੜੇ ਆਸੇ ਪਾਸੇ ਦੇ ਨੇ ਉਹ ਕਹਿੰਦੇ ਨੇ ਲੋ ਚੰਗੇ ਪਾਸੇ ਚੱਲਿਆ ਸੀ, ਦੁੱਖ ਆ ਗਿਆ। ਅੱਜ ਵੀ ਬਹੁਤ ਬੰਦੇ ਮਿਲਦੇ ਗਿਆਨੀ ਜੀ ਬੇਈਮਾਨ ਤੇ ਆਨੰਦ ਲੈਂਦੇ ਪਏ ਨੇ, ਨਾਮ ਸਿਮਰਨ ਵਾਲੇ ਭਲੇ ਬੰਦੇ ਦੁੱਖ ਪਾਉਂਦੇ ਪਏ। ਫਿਰ ਕੀ ਚਾਹੁੰਦੇ ਹੋ ਕਿ ਬੇਈਮਾਨੀ ਲਈ ਛੁੱਟੀ ਮਿਲ ਜਾਏ, ਅਸੀਂ ਵੀ ਬੇਈਮਾਨ ਬਣੀਏ ਤੇ ਆਨੰਦ ਲਈਏ? ਨਹੀਂ, ਕਿਹੜੇ ਬੇਈਮਾਨ ਨੇ ਅੱਜ ਤੱਕ ਦੁੱਖ ਪਾ ਸੁੱਖ ਪਾਇਆ? ਪਾਪਾਂ ਦਾ ਕਰਮ ਫਲ ਕਿਸੇ ਨੂੰ ਅੱਜ ਤੱਕ ਸੁੱਖ ਨਹੀਂ ਮਿਲਿਆ। ਪਰ ਬੰਦਾ ਸੋਚਦਾ ਕਾਰੋਬਾਰ ਮੱਧਮ ਪੈ ਗਿਆ ਥੋੜਾ, ਪਦਾਰਥ ਜਾਂਦੇ ਰਹੇ, ਲੋਕ ਕਹਿਣ ਲੱਗੇ ਸਿੱਖ ਬਣ ਕੇ ਲੈ ਲਿਆ ਆਨੰਦ। ਤੂੰ ਕੀ ਲਿਆ ਸਿੱਖ ਬਣ ਕੇ? ਤੁਹਾਡੇ ਕੋਲ ਹੀ ਉਹ ਸਥਾਨ ਭਾਈ ਮੰਝ ਦਾ, ਭਾਈ ਮੰਝ ਸਿੱਖ ਬਣਿਆ, ਲੋਕ ਕਹਿਣ ਲਓ ਇਹਨੇ ਸਿੱਖ ਬਣ ਕੇ ਕੀ ਲਿਆ, ਘਰ ਘਾਟ ਗਵਾ ਲਿਆ, ਉਹਨਾਂ ਨੂੰ ਪਤਾ ਨਹੀਂ ਸੀ। ਭਾਈ ਮੰਝ ਸਦਾ ਵਾਸਤੇ ਅਮਰ ਹੋ ਜਾਏਗਾ। ਭਾਈ ਮਹੇਸ਼ਾ ਇੱਕ ਦਿਨ ਸਵੇਰੇ ਉੱਠਿਆ ਤੇ ਨੂੰ ਰਾਣੀ ਨੇ ਇੱਕ ਮਿੱਸਾ ਪ੍ਰਸ਼ਾਦਾ ਚਾਰ ਵੀ ਨਾਲ ਨਹੀਂ ਲਿਆ ਕੇ ਥਾਲੀ ਚ ਰੱਖਿਆ। 36 ਪਦਾਰਥ ਅੱਗੇ ਰੱਖਦੀ ਸੀ, ਹੁਣ ਘਰ ਚ ਹੈ ਹੀ ਕੁਛ ਨਹੀਂ ਰੱਖਿਆ। ਪਰ ਜਦੋਂ ਮੱਥੇ ਵੱਲ ਵੇਖਿਆ, ਚਿਹਰੇ ਵੱਲ ਵੇਖਿਆ, ਅੱਖਾਂ ਵੱਲ ਵੇਖਿਆ, ਰੱਬੀ ਨੂਰ ਨਜ਼ਰ ਆਇਆ। ਕਹਿਣ ਲੱਗੀ ਮਾਲਕ ਤੇਰੀ ਲੀਲਾ ਬਿਆਨਤ ਹੈ, ਇੰਜ ਕਿਸੇ ਨਾਲ ਹੋ ਜਾਏ, ਬੰਦਾ ਝੂਰਦਾ ਦਿਨ ਰਾਤ, ਇਹਨੂੰ ਕੀ ਮਿਲ ਗਿਆ? ਕਹਿਣ ਲੱਗੀ ਬਾਪੂ ਜੀ ਘਰ ਵਿੱਚ ਤੇ ਕੁਛ ਵੀ ਨਹੀਂ, ਜੋ ਹੈ ਉਹ ਹੀ ਬਣਾ ਕੇ ਦੇਣਾ। ਕਹਿਣ ਲੱਗੇ ਨਹੀਂ ਬੇਟਾ, ਘਰ ਚ ਬਹੁਤ ਕੁਛ ਹੈ, ਬੜਾ ਆਨੰਦ ਹੈ। ਸਤਿਗੁਰਾਂ ਦੇ ਕੋਲ ਗਿਆ, ਜਾਣੀ ਜਾਣ ਪਾਤਸ਼ਾਹ ਨੇ ਦੇਖਿਆ। ਕਹਿਣ ਲੱਗੇ ਭਾਈ ਮਹੇਸ਼ਾ ਜੋ ਤੇਰੇ ਘਰ ਚ ਅੱਜ ਹੋਇਆ, ਨੂੰਹ ਨੇ ਆਖਿਆ ਸੀ ਇੱਥੇ ਬੈਠਿਆਂ ਵੇਖ ਲਿਆ, ਪਦਾਰਥ ਚਲੇ ਗਏ, ਤੈਨੂੰ ਛੱਡ ਗਏ, ਦੱਸ ਸਿੱਖ ਬਣ ਕੇ ਤੂੰ ਕੀ ਲਿਆ? ਛੋ ਲਾਉਂਦੇ ਪਏ ਨੇ, ਟੋਂਦੇ ਪਏ, ਸਿੱਖ ਬਣ ਕੇ ਕੀ ਲਿਆ? ਕਹਿਣ ਲੱਗਾ ਦਾਤਾ ਸੱਚ ਤੇ ਹੈ ਕਿ ਸਿੱਖ ਨਾਮ ਹੀ ਨਾ ਬਣਦਾ, ਇਹ ਪਦਾਰਥਾਂ ਛੱਡ ਹੀ ਜਾਣਾ ਸੀ, ਇਹ ਕਿਹਦੇ ਨਾਲ ਨਿਭੇ ਨੇ ਅੱਜ ਤੱਕ? ਦਾਤਿਆ ਮਾਇਆ ਪਰਛਾਵਾਂ ਤੇ ਪਰਛਾਵੇਂ ਢਲਦੇ ਹੀ ਹੁੰਦੇ ਨੇ, ਤੇ ਚੰਗਾ ਉਹ ਪਰਛਾਵਾਂ ਢਲ ਗਏ ਆ, ਤੇਰਾ ਸਾਇਆ ਸਿਰ ਤੇ ਹੈ, ਤੇਰਾ ਹੱਥ ਸਿਰ ਤੇ ਹੈ, ਬਸ ਤੂੰ ਨਾਲ ਹੈ ਤੇ ਆਨੰਦ ਹੀ ਆਨੰਦ ਹੈ। ਮੈਂ ਤੇ ਇਹ ਸੋਚਣਾ ਕਿ ਜੇ ਤੇਰਾ ਸਹਾਰਾ ਨਾ ਮਿਲਿਆ ਹੁੰਦਾ, ਮਾਇਆ ਵੀ ਛੱਡ ਗਈ, ਅੱਜ ਮੇਰਾ ਹਾਲ ਕੀ ਹੁੰਦਾ? ਤੇਰੇ ਸਹਾਰੇ ਨਾਲ ਤੇ ਬਚਿਆ। ਸਾਹਿਬਾਂ ਨੇ ਗੱਲ ਨਾਲ ਲਾਇਆ, ਕਹਿਣ ਲੱਗੇ ਜਾ, ਪਦਾਰਥ ਤੇਰੇ ਪੈਰਾਂ ਵਿੱਚ ਰੁਲਣਗੇ, ਧਰਮ ਤੇਰੇ ਸਿਰ ਦਾ ਤਾਜ ਬਣੇਗਾ। ਭਾਈ ਮਹੇਸ਼ਾ ਸਿੱਖ ਧਰਮ ਦਾ ਮਹਾਨ ਪ੍ਰਚਾਰਕ ਬਣੇ। ਸਾਹਿਬ ਕਹਿੰਦੇ ਨੇ ਸਰੀਰ ਆਮ ਕਰਕੇ ਭਾਈ ਖੱਟ ਵਿਕਾਰੀ ਹੈ, ਜਨਮ ਹੋਇਆ ਮੌਤ ਨਾਲ ਆ ਗਈ, ਜਨਮ ਮਰਨ ਦੋ, ਭੁੱਖ ਪਿਆਸ ਦੋ, ਹਰਖ ਸ਼ੋਕ ਦੋ, ਇਹ ਸ਼ੇਰ ਨੇ, ਇਹ ਨਾਲ ਨੇ। ਪਰ ਰੱਬ ਦਾ ਪਿਆਰਾ ਜਿਹੜਾ ਇਹ ਹਰਖ ਸੁੱਖ ਤੋਂ ਬਚਦਾ ਕਿਵੇਂ? ਜੁਗਤੀ ਕੀ ਹੈ, ਕੁਛ ਮਿਲ ਜਾਏ ਕਹਿੰਦਾ ਤੇਰੀ ਕਿਰਪਾ ਤੂੰ ਦਿੱਤਾ, ਚਲਾ ਜਾਏ ਕਹਿੰਦਾ ਤੇਰੀ ਕਿਰਪਾ ਤੂੰ ਵਾਪਸ ਲਿਆ, ਤੂੰ ਦਿੱਤਾ ਤੂੰ ਲਿਆ। ਕੁਛ ਪੰਕਤੀਆਂ ਹੁਣ ਆਪ ਨੂੰ ਸੁਣਾਵਾਂ ਬਾਣੀ ਦੀਆਂ। ਮਨ ਮੂਰਖ ਕਾਹੇ ਬਿਲ ਲਾਈਐ, ਮੂਰਖ ਮਨ ਕਾਹਦੇ ਵਾਸਤੇ ਵਿਰਲਾਪ ਕਰਨਾ? ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਭਾਈ, ਸੋਖ ਦੁੱਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੈ ਚਤਾਰ, ਜੋ ਕੁਛ ਕਰੇ ਸੋਈ ਸੁਖ ਮਾਨ, ਪੂਲਾ ਕਾਹੇ ਫਿਰਿਆ ਜਾਣ, ਕੌਣ ਬਸ ਆਈ ਤੇਰੇ ਸੰਗ, ਖਾਲੀ ਹੱਥ ਆਇਆ ਅੱਜ ਕਿਹੜੇ ਲੇਖਿਆਂ ਚ ਪਿਆ ਲਪਟ ਰਿਹਾ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾ ਮਾਟੀ ਕੋ ਪੁੱਤਰ ਕੈਸੇ ਨਚਿਤ ਹੈ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ ਜਬ ਕਿਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਮਨ ਲਗਤ ਹੈ ਸਤਿਗੁਰਾਂ ਨੇ ਮਹੇਸ਼ੇ ਨੂੰ ਕਿਹਾ ਹੁਣ ਫਿਕਰ ਵਾਲੀ ਗੱਲ ਕੋਈ ਨਹੀਂ ਕਹਿਣ ਲੱਗੇ ਮਾਇਆ ਦਾ ਇੱਕ ਸੁਭਾਵ ਹੈ ਮਹੇਸ਼ੇ ਜਦੋਂ ਆਉਂਦੀ ਹੈ ਇਕੱਲੀ ਨਹੀਂ ਆਉਂਦੀ ਮਾਇਆ ਜਦੋਂ ਆਉਂਦੀ ਹੈ ਨਾਲ ਅਪਮਾਨ ਲੈ ਕੇ ਆਉਂਦੀ ਬੜਾ ਲਾਮ ਲਸ਼ਕਰ ਇਹਦਾ ਜ਼ਿਆਦਾ ਇਕੱਲੀ ਨਹੀਂ ਆਉਂਦੀ ਹੈ ਹੰਕਾਰ ਨਾਲ ਜਾਂਦੀ ਹੈ ਤੇ ਚਿੰਤਾ ਛੱਡ ਜਾਂਦੀ ਜਾਣ ਲੱਗਿਆ ਚਿੰਤਾ ਛੱਡ ਜਾਂਦੀ ਹੈ ਰੱਬ ਦਾ ਪਿਆਰਾ ਕਹਿੰਦਾ ਆਈ ਹੈ ਜੀ ਆਈ ਨੂੰ ਆ ਜਾ ਸੇਵਾ ਵਿੱਚ ਲੇਕਿਨ ਅਭਿਮਾਨ ਨੂੰ ਇਸ ਘਰ ਚ ਕੋਈ ਥਾਂ ਨਹੀਂ ਇਹਨੂੰ ਪਿੱਛੇ ਛੱਡ ਕੇ ਆ ਹੰਕਾਰ ਲੈ ਕੇ ਨਾ ਆਵੀਂ ਜੇ ਚੱਲੀ ਹੈ ਤੇ ਚਿੰਤਾ ਨਾਲ ਹੀ ਲੈ ਜਾ ਮੈਨੂੰ ਇਸ ਦੀ ਲੋੜ ਕੋਈ ਨਹੀਂ ਨਾ ਉੱਥੇ ਚਿੰਤਾ ਨੂੰ ਥਾਂ ਹੈ ਨਾ ਉੱਥੇ ਅਭਿਮਾਨ ਨੂੰ ਥਾਂ ਹੈ ਹਰ ਇੱਕ ਸੋਗ ਤੇ ਰਹੇ ਨਿਆਰੋ ਨਾ ਹੀ ਮਾਣ ਅਪਮਾਨਾ ਮਾਣ ਕਿਸੇ ਕਰ ਦਿੱਤਾ ਸਨਮਾਨ ਕਰ ਦਿੱਤਾ ਗੱਲ ਯਾਦ ਰੱਖਣੀ ਚਾਹੀਦੀ ਜਿੰਨੇ ਮਾਈ ਭਾਈ ਬੈਠੇ ਹੋ ਕਦੀ ਮੌਕਾ ਮਿਲੇ ਨਾ ਫੁੱਲਾਂ ਦਾ ਹਾਰ ਕਿਸੇ ਗੱਲ ਚ ਪਾ ਦਿੱਤਾ ਤੇ ਜ਼ਿਆਦਾ ਖੁਸ਼ ਨਹੀਂ ਹੋਣਾ ਕਿਉਂਕਿ ਘੜੀ ਬਾਅਦ ਲੈ ਜਾਣਾ ਸਾਡਾ ਹਾਰ ਗਲਾਂ ਚ ਨਹੀਂ ਰਹਿੰਦੇ ਹਰ ਮਾਣ ਦੇ ਪਿੱਛੇ ਅਪਮਾਨ ਖੜਾ ਹੋਇਆ ਦੁਨੀਆਂ ਵੱਲੋਂ ਮਿਲਿਆ ਹੋਇਆ ਸਨਮਾਨ ਘੜੀ ਬਾਅਦ ਅਪਮਾਨ ਬਣੇਗਾ ਇੱਕ ਵਿਦਵਾਨ ਨੇ ਬੜਾ ਸੁੰਦਰ ਕਿਹਾ ਉਸ ਮਹਾਂਪੁਰਖ ਨੂੰ ਕਿਹਾ ਕਹਿਣ ਲੱਗੇ ਤੁਹਾਡੇ ਦਰਸ਼ਨ ਕਰਨੇ ਅੱਜ 1,00,000 ਬੰਦਾ ਆਇਆ ਉਹਨੇ ਗੱਲ ਜਿਹੜੀ ਕਹੀ ਮੈਂ ਕਈ ਦਿਨ ਸੋਚਦਾ ਰਿਹਾ ਉਹਨਾਂ ਨੂੰ ਕਹਿਣ ਲੱਗੇ ਫਿਰ ਜ਼ਿਆਦਾ ਖੁਸ਼ੀ ਵਾਲੀ ਗੱਲ ਨਹੀਂ ਲੱਖ ਬੰਦਾ ਆਇਆ ਕਹਿਣ ਲੱਗੇ ਹਾਂ ਕਹਿਣ ਲੱਗਾ ਮੈਂ ਫਾਂਸੀ ਲੱਗਣਾ ਹੁੰਦਾ ਨਾ ਕਿਤੇ ਦੋਸ਼ ਵਿੱਚ ਤੇ ਘੱਟੋ ਘੱਟ ਕਰੋੜ ਵੇਖਣ ਵਾਸਤੇ ਆਉਂਦਾ ਇਹ ਤੇ ਲੱਖ ਹੀ ਹੁਣ ਆਇਆ ਨਾ ਇਹੋ ਬੰਦੇ ਉਹ ਬੰਦੇ ਸਨ ਕਾਸ਼ ਟੀਸਾ ਵਾਸਤੇ ਇਕੱਠੇ ਹੁੰਦੇ ਸਨ ਜਿਸ ਦਿਨ ਉਹਨੂੰ ਸੂਲ ਹੀ ਦਿੱਤਾ ਲੱਖਾਂ ਇਕੱਠੇ ਹੋਏ ਸਨ ਕਹਿਣ ਹੱਦ ਹੋ ਗਈ ਇਹ ਬੰਦਾ ਇਹੋ ਜਿਹਾ ਸੀ ਉਹ ਦੋ ਚੋਰਾਂ ਨੂੰ ਵੀ ਫਾਂਸੀ ਦਿੱਤਾ ਗਿਆ ਉਹ ਕਹਿਣ ਲੱਗਾ ਇੱਕ ਤੇਰੇ ਸਾਡੇ ਚ ਕੀ ਫਰਕ ਹੈ ਤੂੰ ਸਾਧਕ ਹੋਂਦਾ ਸਾਂ ਸਾਨੂੰ ਵੀ ਚਾਹ ਸੂਲੀ ਤੈਨੂੰ ਵੀ ਸੂਲੀ ਚੋਰ ਨੂੰ ਵੀ ਉਹ ਸਜ਼ਾ ਤੈਨੂੰ ਵੀ ਉਹ ਸਜ਼ਾ ਕੀ ਲਿਆ ਇਹ ਕਰਕੇ ਮੈਂ ਆਪਣੂੰ ਬੇਨਤੀ ਕਰਾਂ ਬੰਦਾ ਮਾਣ ਵਿੱਚ ਜ਼ਿਆਦਾ ਫੁੱਲ ਨਾ ਜਾਏ ਰੱਬ ਦੇ ਪਿਆਰਿਆਂ ਦਾ ਅਪਮਾਨ ਹੋਇਆ ਉਹਨਾਂ ਕਿਹਾ ਤੁਸੀਂ ਕਰ ਨਹੀਂ ਸਕਦੇ ਕਿਉਂ ਉਹਨਾਂ ਕਿਹਾ ਪਿਛਲੇ ਨਗਰ ਲੋਕੀ ਮਠਿਆਈ ਲੈ ਕੇ ਆਏ ਮੈਂ ਕਿਹਾ ਨਹੀਂ ਖਾਣੀ ਲੋੜ ਨਹੀਂ ਤੁਸੀਂ ਗਾਲੀਆਂ ਲੈ ਕੇ ਆਏ ਮੈਂ ਕਿਹਾ ਨਹੀਂ ਲੋੜ ਲੈ ਜਾਓ ਮਠਿਆਈ ਵੀ ਵਾਪਸ ਗਈ ਗਾਲੀਆਂ ਵੀ ਵਾਪਸ ਗਈਆਂ ਤੁਹਾਡਾ ਮਾਣ ਵੀ ਗਿਆ ਅਪਮਾਨ ਵੀ ਗਿਆ ਰੱਬ ਦੇ ਪਿਆਰਿਆਂ ਹਮੇਸ਼ਾ ਇਹ ਕਿਹਾ ਕਹਿੰਦੇ ਨੇ ਦੁਨੀਆਂ ਦਾ ਮਾਣ ਵੀ ਝੂਠਾ ਦੁਨੀਆਂ ਦਾ ਅਪਮਾਨ ਵੀ ਝੂਠਾ ਰੱਬ ਦਾ ਸਨਮਾਨ ਸੱਚਾ ਅਪਮਾਨ ਉੱਥੇ ਹੁੰਦਾ ਨਹੀਂ ਬੜਾ ਸੁੰਦਰ ਬਚਨ ਹੈ ਤੈਂਡੇ ਸਿਮਰਨ ਹਪ ਕਿਛ ਲੱਦਮ ਬਿਖਮ ਨਾ ਡਿਟਮ ਕੋਈ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ ਇੱਕ ਗੁਰਮੁਖ ਦੀ ਆਖੀ ਗੱਲ ਮੈਨੂੰ ਯਾਦ ਪ੍ਰਸ਼ਾਦ ਇਕੱਠੇ ਛਕ ਰਹੇ ਸਾਂ ਬੱਚਿਆਂ ਨੂੰ ਕਹਿਣ ਲੱਗੇ ਉਮਰ ਵਡੇਰੀ ਹੋ ਗਈ ਤੇ ਗਿਆਨੀ ਜੀ ਮੈਂ ਇਹਨਾਂ ਨੂੰ ਰੋਜ਼ ਇਹ ਗੱਲ ਕਹਿਣਾ ਤੁਹਾਡੇ ਸਾਹਮਣੇ ਵੀ ਕਹਿਣਾ ਪਰ ਹੁਣ ਮੌਤ ਤੇ ਅੱਜ ਨਹੀਂ ਤੇ ਕੱਲ ਆਉਣੀ ਹੈ ਤੇ ਮੈਂ ਇਹਨਾਂ ਨੂੰ ਕਹਿ ਰਿਹਾ ਮੇਰੇ ਤੇ ਓਨੇ ਕੀ ਕਫਨ ਪਾਇਓ ਜਿਹੜੇ ਲਾਇਓ ਨਾ ਕਹਿਣ ਲੱਗੇ ਮੈਂ ਵੇਖਿਆ ਨਾ ਕਹਿੰਦੇ ਨੇ ਕੁੜਮਾਂ ਵੱਲੋਂ ਸ਼ਾਲ ਆ ਗਿਆ ਇਹਨਾਂ ਵੱਲੋਂ ਚਾਦਰ ਆ ਗਈ ਤੇ ਘੜੀ ਬਾਅਦ ਇੱਕ ਇੱਕ ਕਰਕੇ ਸਾਰੇ ਲਾਈ ਜਾਂਦੇ ਫਿਰ ਇੱਕ ਅੱਧਾ ਹੀ ਰਹਿ ਜਾਂਦਾ ਉਤਾਰੀ ਵੀ ਜਾਂਦਾ ਇਹ ਦੁਨੀਆਂ ਦਾ ਹਾਲ ਹੀ ਇਹੋ ਮੈਨੂੰ ਧਿਆਨ ਆਇਆ ਮੁਰਦੇ ਨਾਲ ਵੀ ਮਜ਼ਾਕ ਹੱਦ ਹੋ ਗਈ ਉਹਦੇ ਉੱਤੇ ਪਾ ਕੇ ਉਹ ਸਾਰੇ ਹੀ ਉਤਾਰ ਲਏ ਘੜੀ ਬਾਅਦ ਉਹ ਕਹਿਣ ਲੱਗਾ ਜਾਂ ਤੇ ਪਾਇਓ ਹੀ ਨਾ ਤੇ ਜਾਂ ਫਿਰ ਲਾਇਓ ਨਾ ਇਹ ਮਾਣ ਸਨਮਾਨ ਇਸੇ ਤਰ੍ਹਾਂ ਹੈ ਰੱਬ ਦੇ ਘਰੋਂ ਜਿਨ੍ਹਾਂ ਨੂੰ ਮਾਣ ਮਿਲਿਆ ਉਹਨਾਂ ਦਾ ਪਰਦਾ ਕਦੀ ਕੋਈ ਲਾ ਨਹੀਂ ਸਕਦਾ ਤੈਂਡੇ ਸਿਮਰਨ ਹਬ ਕਿਛ ਲਦਮ ਬਿਖਮ ਨਾ ਡਿਠਮ ਕੋਈ ਜਿਸ ਪਤ ਰੱਖੇ ਸੱਚਾ ਸਾਹਿਬ نانک میٹ نہ سکا کوئی مٹا نہیں کو سکدا نہ ہے مان اپمان آسا منسا سگل تیاگا یہ من دے وچوں جڑیاں اچھا نکل دیاں انج نکل دیاں نے جی میں شہد دیاں مکھیاں پن پن کر دیاں یا کوئی سومے دے وچوں پانی نکل رہا ہے بلبلے نکل رہے ہیں ایک تو بعد دوسرا دوسرے تو بعد تیسرا من دیاں اچھا تسی ویکھ کے حیران ہو جاؤ گے کئی واری او اچھا جاگ دیاں نے جنہاں نوں کدی چاہیا ہی نہیں جنہاں نوں لوڑ ہی نہیں جنہاں دی وہ بھی آئی جاندی من ایسیا کھیڈاں کھیڈدا ہے سمرن کرن والا بھجنیک تے حیران ہو جاندا ہے وہ کہندا ہے کدی آرام نال بیٹھے گا بھی یہ تیرے چوج ویکھ ویکھ کے تے میں حیران ہو گیا جو کدی سوچیا نہیں سی وہ بھی تو بنا کے سامنے رکھ دینا آسا منسا سگل تیاگے ہن ہووے کے پراتن کتھا کام دیو نے بان ماریا پھلاں دا یہ کول بان ہی پھلاں دا شیو جی نو وہ کتھا کہ سمادھی وچ سن جگاونا سی گوری نال شادی ہونی انہیں بان ماریا جاگے پر انہوں نے تیسرا نیتر کھولیا ویکھیا کام پسم ہو گیا یہ نہیں کتھا میں اس کتھا نو پڑھیا سوچیا سچیا ساڈے اندر جنیاں واشناواں جاگدیاں لڑیاں نہیں مکڑیاں کوئی پل کے لڑے نہ انہاں نو سمجھیے دھیان نال ویکھیے جیوں جیوں کو ویکھدا یہ جڑا سرت شبد دا میل ہے نرتھ نرا اکھاں بند کر کے نہیں بیٹھنا نا اندر کچھ کرنا جڑا وچار آیا انہوں ویکھیا یہ تے ہزار واری تو پہلے بھی آئے ہیں اج ہی نواں نہیں آیا پہلے میرا کی سوال ہے ایک تو بعد ویکھو لڑی بجی ہے دوسرا آ گیا تیسرا جدوں کو دھیان نال ویکھی جاندا ہے ایک دن تھوڑے ٹائم بعد بالکل شانت ہو جاندے وچار آنے بند ہو جان گے شانتی ورت جائے گی نہ اوتھے اچھا رہے گی نہ منسا رہے گی جڑا مر جائے کئی بار کہنے نا پورا ہو گیا یہ شبد ہو جی پوری آسا جی منسا میرے رام آسا ہی پوری ہو من دیاں اچھا ہی مر گئیاں جی میں ہوا دے سنگ دوش کر کے چہیل چ لہراں اٹھیاں سن ہوا بند ہو گئی بالکل شان منہ ویکھ لو دے وچوں ٹک گیا من ٹکدا ہے جد واشناواں شانت ہوندیاں نے تے ہوندیاں نے ویکھیا یہ اکھاں نال نہیں اندر ویکھنا دھیان نال کیڑا وچار آ رہا ہے کیڑا جا رہا ہے جیوں جیوں بندہ ویکھے گا حیران ہوے گا سب کچھ ٹک گیا وہ آنے بند ہو گئے تسی گلی چ بیٹھ کے ویکھو ادھر چور نہیں لنگے گا چور تے دیوا جگدا ہووے اندر بندہ بیٹھا ہووے چور اتے کتے یہ نہیں چور تے جدو بندہ جا کے ویکھدا پیا نا کون آندا چور آنے بند ہو جاندے بالکل اتے شانتی ہو جائے گی آسا منسا سگل تے آ گئے جگتے رہے نراسا یہ بچن ہور ہور سمجھن والا حیاتی چ جو میں ویکھیا ہے وہ ذاتی تجربہ تہانوں دساں جس نے بھی آس بنا لی پاویں پتر تے بنائی تھی تے بنائی باپ تے بنائی ماں تے بنائی برا تے اج تک بندہ دکھی ہوا ہے اور کچھ بھی اس کا کارن ہے آس کسی دی کوئی پوری کر ہی نہیں سکتا بندہ آس مراتا دین ہین ہے جی باپ نے آس پوری کر سکے پتر کتوں کر دے بے گا وہ اپنی لوڑا وہ اپنے دکھ نے وہ اپنے سکھ نے بندے کی جو لیو ہے اوٹ دین دنی میں تاں کو توٹ بندے تے آسرا جس نے لے لیا پھر ٹنگ کی ہے کہ دکھی رہی ہے نہیں ٹنگ ہے گرمت جگتی دستی ہے وہ کہندے نے آس نہ پتر دی بنا نہ تھی دی بنا آس پرماتما دی بنا تے جس سکھ منگنا ہی نہ آکھ داتیا مینوں وی دے پتر نوں وی دے تھی نوں وی دے پروار نوں دے سارے جگت نوں ہی دے اس دے گھر چوں سکھ مکدا آس پرماتما دی سکھ ساریاں دی منگ اس کولوں لیکن بندہ کی کردا ہے آس نام دی نہیں ਆਸ ਹੈ ਪਦਾਰਥਾਂ ਦੀ, ਚਾਹਤ ਅੰਦਰ ਪਦਾਰਥਾਂ ਦੀ, ਪਿਆਸ ਹੈ ਪਦਾਰਥਾਂ ਦੀ, ਆਸ ਹੈ ਬੰਦੇ ਦੀ। ਬੰਦੇ ਦੇ ਘਰ ਵਿੱਚ ਤੇ ਤੋਟ ਹੈ, ਘਾਟ ਹੈ, ਮੁੱਕਦਾ ਹੈ। ਇੱਕ ਹੀ ਘਰ ਹੈ, ਜਿਸ ਘਰੋਂ ਲਈ ਜਾਓ ਵੰਡੀ ਜਾਓ ਮੁੱਕਣ ਚ ਨਹੀਂ ਆਉਂਦਾ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮੇ ਅਪਾਰ। ਪਰਿਵਾਰ ਵਾਸਤੇ ਨਹੀਂ ਜਗਤ ਵਾਸਤੇ ਸੁੱਖ ਮੰਗ, ਉਹ ਦੇਵੇਗਾ। ਸਾਹਿਬ ਕਹਿੰਦੇ ਨੇ ਜਗਤ ਸੁਖੀ ਹੋ ਸਕਦਾ, ਉਸ ਦੀ ਕਿਰਪਾ ਨਾਲ ਹੋ ਸਕਦਾ, ਨਹੀਂ ਤੇ ਹਰ ਬੰਦਾ ਦੁਖੀ ਹੈ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ। ਇਹ ਸਮਝ ਲਵੇ ਸੰਸਾਰ ਵਿੱਚ ਆਸ ਕਿਸੇ ਦੀ ਪੂਰੀ ਹੋਈ ਨਹੀਂ, ਕਰੇਗਾ ਤੇ ਪ੍ਰਮਾਤਮਾ ਕਰੇਗਾ। ਕਾਮ ਕ੍ਰੋਧ ਜਿਹ ਪਰਸੈ ਨਾਹਨ, ਤੇ ਘਟ ਬ੍ਰਹਮ ਨਿਵਾਸਾ। ਹੁਣ ਹਿਰਦੇ ਵਿੱਚੋਂ ਕਿਸੇ ਨੇ ਯਤਨ ਕੀਤਾ ਕਾਮ ਕੱਢਾਂ, ਕ੍ਰੋਧ ਕੱਢਾਂ, ਲੇਕਿਨ ਜੇ ਹੈ ਹੀ ਨਹੀਂ ਨਿਕਲੇਗਾ ਕਿੱਥੋਂ। ਸੌਖੇ ਜੇ ਢੰਗ ਨਾਲ ਇੰਝ ਸਮਝੀਏ, ਖੂਹ ਵਿੱਚ ਲੱਜ ਬਾਲਟੀ ਵਹਾਏ ਲੇਕਿਨ ਖਾਲੀ ਆਈ, ਫਿਰ ਖਾਲੀ ਵੇਖਿਆ ਉੱਥੇ ਪਾਣੀ ਹੈ ਹੀ ਨਹੀਂ, ਸੁੱਕਾ ਪਿਆ ਤੇ ਆਏ ਕਿੱਥੋਂ। ਬੰਦਾ ਸੌ ਵਾਰੀ ਯਤਨ ਕਰੇ ਇਸ ਬੰਦੇ ਨੂੰ ਗੁੱਸਾ ਚੜਾਵਾਂ ਤੇ ਜੇ ਹੈ ਹੀ ਉਹ ਨਹੀਂ ਤੇ ਨਿਕਲੇਗਾ ਕਿੱਥੋਂ। ਕਈ ਵਾਰੀ ਗੁੱਸਾ ਚੜਾਉਣ ਵਾਲੇ ਹਾਰ ਗਏ, ਬਹੁਤ ਕੁਛ ਆਖੀ ਗਏ ਰੱਬ ਦੇ ਪਿਆਰਿਆਂ ਨੇ, ਉਹਨਾਂ ਅੱਗੋਂ ਹੱਥ ਛੱਡਿਆ। ਕਈਆਂ ਕਹਿ ਦਿੱਤਾ ਤੇ ਪੱਥਰ ਹੈ, ਹੱਦ ਹੋਈ, ਜ਼ਰਾ ਇਸ ਤੇ ਅਸਰ ਨਹੀਂ ਹੁੰਦਾ। ਜੁਲਾਈ ਨੇ ਕੀ ਨਹੀਂ ਸੀ ਆਖਿਆ। ਗੁਰੂ ਅਮਰਦਾਸ ਨੂੰ ਹੱਸ ਕੇ ਕਹਿੰਦੇ ਨੇ, ਅੱਗੋਂ ਜਵਾਬ ਜਿਹੜਾ ਦਿੱਤਾ ਉਹ ਕਦੇ ਨਾ ਬੋਲੇ ਕੌਰਾ। ਧੰਨ ਗੁਰੂ ਅਮਰਦਾਸ ਧੰਨ। ਕਹਿਣ ਲੱਗੇ, ਬੀਬੀ ਤੂੰ ਮੈਨੂੰ ਆਖਿਆ ਨਾ ਨਥਾਵਾਂ, ਕਦੀ ਨਥਾਵੇਂ ਹੁੰਦੇ ਸਾਂ, ਉਦੋਂ ਕਹਿੰਦੀ ਸਾਂ ਠੀਕ ਹੈ, ਪਰ ਅੱਜ ਤੇ ਸਤਿਗੁਰਾਂ ਚਰਨਾਂ ਚ ਥਾਂ ਦੇ ਦਿੱਤਾ, ਹੁਣ ਕਿਉਂ ਨਥਾਵਾਂ ਆਖਣੀ। ਹੁਣ ਤੇ ਥਾਂ ਬਣ ਗਈ, ਹੁਣ ਗੁਰੂ ਨੇ ਥਾਂ ਦੇ ਦਿੱਤੀ, ਉਹਨੂੰ ਵੀ ਹੱਸ ਕੇ ਜਵਾਬ ਦੇਣ ਦੇ। ਕ੍ਰੋਧ ਹੈ ਹੀ ਨਹੀਂ, ਆਏਗਾ ਕਿੱਥੋਂ। ਅੰਦਰ ਲੋਭ ਹੈ ਨਹੀਂ, ਕਾਮ ਹੈ ਨਹੀਂ, ਕਾਮ ਕ੍ਰੋਧ ਦੇ ਪਰਸੈ ਨਾਹਨ, ਜਿਹਨੂੰ ਛੂ ਨਹੀਂ ਸਕਦੇ। ਤੇ ਘਟ ਬ੍ਰਹਮ ਨਿਵਾਸ, ਐਸਾ ਹਿਰਦਾ ਉਸ ਹਿਰਦੇ ਵਿੱਚ ਰੱਬ ਵੱਸਦਾ। ਹੁਣ ਜਿਸ ਕਮਰੇ ਵਿੱਚ ਗੰਦ ਪਿਆ ਹੋਵੇ, ਮਾਮੂਲੀ ਮਹਿਮਾਨ ਨੂੰ ਅਸੀਂ ਬਿਠਾਉਣ ਲਈ ਤਿਆਰ ਨੇ। ਜੇ ਆ ਵੀ ਜਾਏ ਨਾ ਪ੍ਰਾਹੁਣਾ ਕੋਈ ਘਰ, ਕਈ ਵਾਰੀ ਵੇਖਿਆ ਬੱਚਿਆਂ ਨੇ ਕੋਈ ਕਿਤੇ ਕਿਤਾਬ, ਕਿਤੇ ਪੈਨਸਲ, ਕਿਤੇ ਕਹਿੰਦੇ ਆ ਜਰਾ ਸੋਫਾ ਵਿਹਲਾ ਕਰ ਲੈਂਦੇ ਹੋ, ਮੈਂ ਮੰਜਾ ਵਿਹਲਾ ਕਰ, ਠਹਿਰੋ ਜਰਾ, ਪਤਾ ਹੈ ਵੀ ਬਿਠਾਈਏ ਕਿਵੇਂ। ਹੁਣ ਬਿਠਾਉਣਾ ਪ੍ਰਮਾਤਮਾ ਨੂੰ ਤੇ ਬੰਦਾ ਵੇਖੇ ਹਿਰਦੇ ਦਾ ਹਾਲ ਕੀ ਹੈ, ਇਹ ਵੇਖਣ ਵਾਸਤੇ ਕਿ ਭਾਂਡਾ ਜਿਹੜਾ ਹੈ ਜਿਸ ਚ ਵਸਤੂ ਪਾਉਣੀ ਹੈ ਦਾ ਹਾਲ ਕੀ ਹੈ। ਹੋ ਸਕਦਾ ਠੀਕ, ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ, ਧਾਤੂ ਪਾਂਜਰ ਲਾਏ ਕੂੜਾ ਪਾਜਿਆ, ਤੇ ਕੂੜਾ ਜਿਹਾ ਵਿਖਾਵਾ ਉਹਨੇ ਬਣਾ ਦਿੱਤਾ। ਭਾਂਡਾ ਆਨ ਗਰਾਸ ਜਿੱਤ ਚ ਭਾਵ ਸੀ, ਪਰਮ ਜੋਤ ਜਗਾਏ, ਅੰਦਰ ਨਾਮ ਦੀ ਜੋਤ ਜਗੇ, ਸ਼ਬਦ ਦੀ ਜੋਤ ਜਗੇ, ਪਰਮ ਜੋਤ ਜਗਾਏ, ਵਾਜਾ ਵਾਪਸੀ, ਉਹ ਵਾਜਾ ਸ਼ੋਭਾ ਦਾ ਵਜਾ ਦੇਵੇਗਾ, ਅੰਦਰੋਂ ਬੁਝੇ ਦੀਵੇ ਜਗਾ ਦੇਵੇਗਾ। ਕਾਮ ਕਰੋ ਜੇ ਪਰਸੇ ਨਾਹਿਨ, ਤੇ ਘਟ ਬ੍ਰਹਮ ਨਿਵਾਸਾ। ਹੁਣ ਵਿਚਾਰ ਕਰਦੇ ਕਰਦੇ ਆ ਗਏ, ਪਰਮਾਤਮਾ ਜਿਸ ਘਰ ਚ ਬੈਠਦਾ ਉਹ ਘਰ ਕੈਸਾ ਸੁੰਦਰ ਹੈ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਸ ਕਮਰੇ ਚ ਕਰਨਾ ਹੋਵੇ ਕਿੰਨਾ ਸਵੱਛ ਰੱਖਣੇ ਆ, ਤੇ ਜਿਸ ਹਿਰਦੇ ਵਿੱਚ ਰੱਬ ਦਾ ਪ੍ਰਕਾਸ਼ ਕਰਨਾ ਉਹ ਕੈਸਾ ਚਾਹੀਦਾ, ਅੰਦਾਜ਼ਾ ਅੱਗੋਂ ਆਪ ਲਾਓ। ਇਹ ਪਰ ਬਣਦਾ ਕਿੰਨਾ ਦਾ ਕਮਰਾ, ਕਿੰਨਾ ਦਾ ਸਬਰ ਦਾ ਗੁਰ ਕਿਰਪਾ, ਜੇ ਨਰ ਕੋ ਕਿਨੀ ਤੇ ਜੁਗਤ ਪਛਾਣੇ। ਜਿੱਥੇ ਜਿੱਥੇ ਵੀ ਰਹਿ ਕੇ ਜ਼ਿੰਦਗੀ ਚ ਆਏ ਉਹਨਾਂ ਥਾਵਾਂ ਯਾਦ ਆਉਂਦੀਆਂ ਨੇ। ਕੋਈ ਬੜੀ ਸਾਫ ਚੰਗੀ ਥਾਂ ਹੋਵੇ ਬੰਦਾ ਯਾਦ ਕਰਦਾ ਹੈ, ਕਹਿੰਦਾ ਫੇਰ ਉੱਥੇ ਕਦੀ ਚੱਲੀਏ, ਬੜਾ ਆਨੰਦ ਆਇਆ ਸੀ। ਪਰਮਾਤਮਾ ਵੀ ਐਸੇ ਹਿਰਦੇ ਲੱਭਦਾ। ਗੁਰ ਕਿਰਪਾ ਜੇ ਨਰ ਕੋ ਕੀਨੀ, ਜਿਸ ਮਨੁੱਖ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਤੇ ਜੁਗਤ ਪਛਾਣੀ। ਇਹ ਜੀਵਨ ਜਾਚ, ਇਹ ਜੀਵਨ ਦਾ ਢੰਗ, ਇਹ ਮਰਿਆਦਾ, ਇਹ ਜੁਗਤੀ ਉਸਨੇ ਪਛਾਣ ਲਈ ਕਿ ਐਸਾ ਹਿਰਦਾ ਹੋਵੇ ਤੇ ਰੱਬ ਬੈਠਦਾ। ਜੇ ਦੁੱਖ ਚ ਦੁੱਖ ਨਾ ਮੰਨੇ, ਸੁੱਖ ਨਾਲ ਸਨੇਹ ਨਾ ਹੋਵੇ, ਦੁੱਖ ਤੋਂ ਡਰੇ ਨਾ, ਕੰਚਨ ਮਾਟੀ ਬਰਾਬਰ ਮੰਨੇ, ਉਸਤਤ ਨਿੰਦਾ ਨਾ ਕਰੇ, ਲੋਭ ਮੋਹ ਮਾਨ ਨਾ ਹੋਵੇ, ਹਰਕ ਸੋਗ ਨਾ ਹੋਵੇ, ਮਾਣੇ ਅਪਮਾਨ ਤੋਂ ਡਰੇ ਨਾ, ਆਸਾ ਮਨਸਾ ਤਿਆਗ ਦੇਵੇ, ਜਗਤ ਤੋਂ ਨਿਰਾਸ਼ ਨਿਰਮੋਹ ਹੋ ਕੇ ਉੱਚਿਆ ਰਹੇ, ਕਾਮ ਕ੍ਰੋਧ ਨੂੰ ਛੋਹ ਨਾ ਸਕੇ, ਐਸਾ ਹਿਰਦਾ ਹੋਵੇ। ਇਹ ਜੁਗਤੀ ਉਹਨਾਂ ਪਛਾਣੀ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ। ਫਿਰ ਹੋਇਆ ਕਿ ਫਲ ਕੀ ਮਿਲਿਆ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਨ। ਕਈ ਪ੍ਰਾਹੁਣੇ ਆਉਂਦੇ ਨੇ, ਆਏ ਘੜੀ ਵੀ ਵੇਖਦੇ ਨੇ, ਕਹਿੰਦੇ ਨੇ ਮੈਂ ਚਲੇ ਜਾਣਾ ਘੰਟਾ ਕੁ ਬੈਠਾ। ਮੁਸ਼ਕਲ ਨਾਲ ਕੋਈ ਕਹਿੰਦਾ ਰਾਤ ਰਹਿ ਜਾਵਾਂਗਾ, ਪਰ ਤੁਹਾਨੂੰ ਅਰਜ ਕਰਾਂ, ਇਹ ਪ੍ਰਾਹੁਣਾ ਜਿੱਥੇ ਆ ਜਾਏ ਸਦਾ ਵਾਸਤੇ ਵਸ ਜਾਂਦਾ, ਉਹਦੇ ਵਿੱਚ ਲੀਨ ਭਗਤ ਇੰਨਾ ਹੋ ਜਾਂਦਾ, ਭਗਤ ਭਗਵਾਨ ਇੱਕ ਹੋ ਜਾਂਦੇ, ਪਛਾਣਨਾ ਮੁਸ਼ਕਲ ਹੋ ਜਾਂਦਾ, ਭਗਤ ਕਿਹੜਾ ਭਗਵਾਨ ਕਿਹੜਾ। ਅਬ ਤੋ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ, ਹਰ ਦਰ ਕਰਦਾਸ ਹੈ ਦਾਤਾ ਇਸ ਸਥਾਨ ਤੇ, ਜਿੰਨੇ ਤੇਰੇ ਸਵਾਰੇ ਗੁਰਮੁਖ ਗੁਰਸਿੱਖ ਆਏ ਨੇ, ਇਹਨਾਂ ਤੇ ਵੀ ਕਿਰਪਾ ਕਰ, ਇਹ ਲੀਨਤਾ ਬਖਸ਼, ਪਛਾਣਨਾ ਮੁਸ਼ਕਲ ਹੋ ਜਾਏ ਕਿ ਗੁਰੂ ਕਿਹੜਾ ਤੇ ਸਿੱਖ ਕਿਹੜਾ, ਭਗਤ ਕਿਹੜਾ ਤੇ ਭਗਵਾਨ ਕਿਹੜਾ, ਲੀਨਤਾ ਹੋ ਜਾਏ। ਮੈਂ ਤੇ ਆਸ ਕਰਾਂ ਤੇ ਆਏ ਹਰ ਮੱਥੇ ਨੂੰ ਵੇਖਾਂ ਤੇ ਗੁਰੂ ਦੇ ਦੀਦਾਰ ਹੋਣ, ਰੱਬ ਯਾਦ ਆਵੇ। ਇੱਥੇ ਵਿਚਾਰ ਸਮਾਪਤ ਹੈ, ਭੁੱਲਾਂ ਦੀ ਖਿਮਾ, ਆਓ ਸਾਰੇ ਜਪੀਏ ਵਾਹਿਗੁਰੂ 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 ਵਾਹਿਗੁਰੂ।